دوہرا الپ سکھ آگے رہے کیرے آن پٹھان شری ہر گوبند دیکھ کوپے ہردے مہان.
واہگرو جی کا خالصہ واہگرو جی کی فتح. پرم ستکار یوگ سنمان یوگ گرو کا خاص روپ گرو خالصہ سادھ سنگت جن کے بھاگ بڑے ہیں بھائی تن سادھو سنگ مکھ جڑے وڈیا بھاگا والے ہو نیتا پرتی دین دنیا دے مالک ستگرو تن تن شری گرو گرنتھ صاحب سچے پاتشاہ دسوں پاتشاہیاں دی آتمک جاگ دی جوت گردیو جی دے پوتر چرنا کملہ چہاجریاں پڑھ کے نتا پرتی گرو چرنا چ جڑ کے ستگراں دا پوتر اتہاس میری پیری دے مالک چھویں پاتشاہ دین دنی دا پاتشاہ 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 اڈولا شری گرو ہر گوبند صاحب چھویں پاتشاہ جی مہاراج جی دی پوتر پاون امرت کتھا سربن کر رہے ہو. چھویں پاتشاہ گرو ہر گوبند صاحب جی مہاراج دوسرا جنگ لڑ رہے نے شری ہر گوبند پورے دا صوبے جلندر دی اگوائی ہیٹھ بہت بڑی فوج لڑن واسطے پہنچی ہے. ستگرو جی دے سور بیر بہادر یودے بھائی متھرا جی ورگے سور میں رن بھومی وچ جنگ دے میدان وچ لڑ کے انیکاں ترکاں دے وڈے جرنیلاں نوں مار کے شہادت پراپت کر رہے نے. کل دی کتھا وچ آپ جی نے بھائی کلیانا جی دے جنگ دا ورنن سرون کیتا ہے کہ کیویں بھائی صاحب بھائی کلیانا جی نے رن بھومی وچ بلوانڈ خان نام دا جو سورما ہے جن نے بہت زیادہ مار مچائی ہوئی سی بہت سارے ستگراں دے سورمے سکھاں بہادراں نوں انہیں شہید کیتا ہے. بھائی صاحب بھائی کلیانا جی نے اگے ود کے بلوانڈ خان نو جنگ دے میدان دے وچ ماریا ہے. اینو مار کے آپ وی بھائی صاحب بھائی کلیانا جی رن بھومی وچ شہادت دا جام پی گئے نے. اس طرح بڑا گہ گچ جنگ ہو رہا ہے. اس جنگ دے میدان دے اندر دور دور تک لاشاں کھلریاں ہوئیاں لوتھاں تے لوتھاں دے ڈھیر لگے ہوئے نے. بڑا بھیانک جا درش ساری رن بھومی دا بنیا ہویا ہے. جڑے کائر تے گیدی نے ویکھ ویکھ کے انہاں دے حوصلے ٹہ رہے نے اور جڑے سورمے بہادر یودے نے وہ بڑی بہادری تے دلیری دے نال رن بھومی وچ لڑ رہے نے. آؤ من برتیاں اکاگر کریے گرو پاتشاہ جی دا پوتر پاون اتہاس سربن کریے. شری گرو ہر گوبند صاحب میری پیری دے مالک ستگراں دے پوتر چرنا کملاں دا دھیان اپنے ہردیاں چ دھارن کردیاں ہویاں آپ دے جیون تے رسنا دے کلیان نمت آکھیے جی ستنام
شری واہے گرو صاحب جی.
ستنام شری
واہے گرو صاحب جی. دوہرا الپ سکھ آگے رہے کیرے آن پٹھان.
جدو بھائی صاحب بھائی کلیانا جی شہید ہو گئے تے کیول تھوڑے جے گنتی دے سکھ اگے لڑن والے رہ گئے ਉਧਰੋਂ ਤੁਰਕਾਂ ਦਾ ਜਰਨੈਲ ਅਲੀ ਬਖਸ਼ ਬਹੁਤ ਸਾਰਾ ਵੱਡਾ ਦਲ ਲੈ ਕੇ ਹਮਲਾ ਕਰਕੇ ਅੱਗੇ ਵੱਧ ਕੇ ਆਇਆ ਹੈ ਤੇ ਥੋੜੀ ਜਿਹੀ ਗਿਣਤੀ ਦੇ ਅੱਗੇ ਸਿੱਖ ਰਹਿ ਗਏ ਨੇ ਲੜਨ ਵਾਲੇ, ਉਹਨਾਂ ਸਿੱਖਾਂ ਨੂੰ ਵੀ ਆ ਕੇ ਪਠਾਣਾ ਨੇ ਘੇਰਾ ਪਾ ਲਿਆ ਹੈ।
ਸ੍ਰੀ ਹਰਗੋਬਿੰਦ ਦੇਖ ਕੇ ਕੋ ਪੇਰ ਦੇ ਮਹਾਨ।
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਤੁਰਕਾਂ ਦੇ ਦਲ ਵੱਲ ਵੇਖਿਆ ਹੈ ਕਿ ਜਦੋਂ ਅੱਗੇ ਲੜਨ ਵਾਲੇ ਥੋੜੇ ਸਿੱਖ ਰਹਿ ਗਏ ਸਨ, ਉਹਨਾਂ ਨੂੰ ਤੁਰਕ ਘੇਰਾ ਪਾਈ ਖੜੇ ਨੇ, ਉਸ ਵਕਤ ਉਹਨਾਂ ਤੁਰਕਾਂ ਨੂੰ ਵੇਖ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਛੇਵੇਂ ਪਾਤਸ਼ਾਹ ਜੀ ਬੀ ਰਸ ਵਿਚ ਆਏ ਹਨ।
ਸਵਈਆ ਛੰਦ ਅਲੀ ਬਖਸ਼ ਸਭ ਲਸ਼ਕਰ ਆਗੇ।
ਅਲੀ ਬਖਸ਼ ਜਿਹੜਾ ਉਹ ਆਪਣੇ ਲਸ਼ਕਰ ਦੇ ਸਭ ਤੋਂ ਮੂਹਰਲੇ ਪਾਸੇ ਅੱਗੇ ਹੋ ਕੇ ਰਣ ਭੂਮੀ ਦੇ ਵਿਚ ਲੜ ਰਿਹਾ।
ਹਤੇ ਤੁਫੰਗ ਪਇਓ ਹੰਕਾਰ।
ਇਹਨੇ ਆਪਣੀ ਬੰਦੂਕ ਦੀਆਂ ਗੋਲੀਆਂ ਨਾਲ ਦਾਗ ਕੇ ਬਹੁਤ ਸਾਰੇ ਸੂਰਮਿਆਂ ਨੂੰ ਮਾਰਿਆ ਹੈ। ਭਾਈ ਸਾਹਿਬ ਭਾਈ ਕਲਿਆਣਾ ਜੀ ਨੂੰ ਵੀ ਇਹਨੇ ਆਪਣੀ ਬੰਦੂਕ ਦੀ ਗੋਲੀ ਨਾਲ ਮਾਰਿਆ ਹੈ। ਇਸ ਕਰਕੇ ਇਹਦੇ ਮਨ ਚ ਬੜਾ ਹੰਕਾਰ ਹੈ, ਇਹਦੇ ਮਨ ਵਿਚ ਬੜੀ ਭਾਰੀ ਹਉਮੈ ਹੈ ਅਲੀ ਬਖਸ਼ ਦੇ ਕਿ ਮੈਂ ਸਿੱਖਾਂ ਦਾ ਬੜਾ ਵੱਡਾ ਜਰਨੈਲ ਰਣ ਭੂਮੀ ਵਿਚ ਮਾਰਿਆ ਹੈ।
ਸੈਨ ਸਕਲ ਤੁਰਕਾਨੀ ਉਮੜੀ।
ਤੁਰਕਾਂ ਦੀ ਸਾਰੀ ਸੈਨਾ ਜਿਹੜੀ ਅਲੀ ਬਖਸ਼ ਦੇ ਨਾਲ ਚੜ ਕੇ ਆਈ ਹੈ, ਸਾਰੀ ਫੌਜ ਉਸ ਵੇਲੇ ਤੁਰਕਾਂ ਦੀ, ਬਲਵੰਡ ਖਾਨ ਦੀ ਵੀ ਜਿਹੜੀ ਫੌਜ ਬਚੀ ਹੋਈ ਸੀ, ਸਭ ਨੇ ਬੜੇ ਜ਼ੋਰ ਨਾਲ ਹਮਲਾ ਕੀਤਾ ਹੈ। ਸਾਰੀ ਤੁਰਕਾਂ ਦੀ ਫੌਜ ਹੱਲਾ ਕਰਕੇ ਅੱਗੇ ਵੱਧ ਕੇ ਆਈ ਹੈ।
ਬਹੁਤ
ਸਾਰੇ ਧੌਂਸਿਆਂ ਨਗਾਰਿਆਂ ਦੀ ਆਵਾਜ਼ ਵੱਜ ਰਹੀ, ਗੂੰਜ ਰਹੀ ਹੈ। ਧੌਂਸਿਆਂ ਨਗਾਰਿਆਂ ਤੇ ਚੋਭਾਂ ਮਾਰੀਆਂ ਜਾ ਰਹੀਆਂ ਨੇ ਔਰ ਉਹਨਾਂ ਦੀ ਆਵਾਜ਼ ਦੇ ਨਾਲ ਆਕਾਸ਼ ਗੂੰਜ ਰਿਹਾ।
ਹਾਥਨ ਗਹੇ ਪਤਾਕਾ ਆਵਤ।
ਖਾਲਸਾ ਜੀ ਰਣ ਭੂਮੀ ਦਾ ਇਹ ਨਿਯਮ ਹੁੰਦਾ ਸੀ, ਜਿੱਥੇ ਨਗਾਰੇ ਵੱਜਦੇ ਸਨ ਉੱਥੇ ਦੋਵਾਂ ਪਾਸਿਆਂ ਦੇ ਦਲ ਆਪਣੇ ਹੱਥਾਂ ਚ ਨਿਸ਼ਾਨ ਵੀ ਰੱਖਦੇ ਸੀ। ਨਿਸ਼ਾਨ ਦਾ ਮਤਲਬ ਹੁੰਦਾ ਸੀ ਤਾਂ ਜੋ ਫੌਜ ਦੀ ਪਹਿਚਾਣ ਰਹੇ, ਦੂਜਾ ਨਿਸ਼ਾਨ ਜਿੱਥੇ ਤੱਕ ਗੱਡ ਲੈਣਾ ਉੱਥੇ ਤੱਕ ਅੱਗੇ ਫੌਜ ਵੱਧ ਕੇ ਜਾਇਆ ਕਰਦੀ ਸੀ। ਇਸ ਕਰਕੇ ਦੋਵਾਂ ਪਾਸਿਓ ਇਧਰ ਜਿਹੜੇ ਤੁਰਕ ਨੇ ਇਨ੍ਹਾਂ ਦੇ ਹੈਦਰੀ ਨਿਸ਼ਾਨ ਦੇ ਝੰਡੇ ਨੇ ਹਰੇ ਰੰਗ ਦੇ, ਇਧਰ ਖਾਲਸੇ ਦੇ ਕੇਸਰੀ ਰੰਗ ਦੇ ਨਿਸ਼ਾਨ ਸਾਹਿਬ ਝੂਲ ਰਹੇ ਨੇ। ਸੂਰਮਿਆਂ ਦੇ ਹੱਥਾਂ ਦੇ ਵਿਚ ਫੜੇ ਹੋਏ ਨਿਸ਼ਾਨਾਂ ਦੇ ਜਿਹੜੇ ਪਤਾਕੇ ਝੰਡੇ ਹਨ, ਫਰਲੇ ਹਨ, ਉਹ ਝੂਮਦੇ ਹਨ।
ਫਰਰੇ ਚੋਰ ਦੀਏ ਇਸ ਬਾਰ।
ਉਸ ਵਕਤ ਫਰਲੇ ਛੱਡੇ ਹੋਏ ਨੇ ਨਿਸ਼ਾਨਾਂ ਦੇ, ਔਰ ਉਹ ਨਿਸ਼ਾਨਾਂ ਦੇ ਫਰਲੇ ਨਾਲ ਨਾਲ ਝੂਲ ਰਹੇ ਹਨ।
ਭਾਈ ਜੀਤ ਮਨ ਜਾਣਤ ਮੂਰਖ।
ਹੁਣ ਤੁਰਕਾਂ ਨੂੰ ਇਹ ਭੁਲੇਖਾ ਪੈ ਗਿਆ ਵੀ ਲੱਗਦਾ ਸਾਡੀ ਜਿੱਤ ਹੋ ਗਈ ਹੈ। ਇਹਨਾਂ ਨੇ ਸਮਝਿਆ, ਨਿਸ਼ਾਨ ਝੁਲਾ ਦਿੱਤੇ ਇਹਨਾਂ ਨੇ, ਜਦੋਂ ਭਾਈ ਕਲਿਆਣਾ ਜੀ ਨੂੰ ਮਾਰ ਦਿੱਤਾ, ਸ਼ਹੀਦ ਕਰ ਦਿੱਤਾ, ਇਹਨਾਂ ਸੋਚਿਆ ਵੀ ਹੁਣ ਕੋਈ ਲੜਨ ਵਾਲਾ ਰਿਹਾ ਹੀ ਨਹੀਂ ਸਿੱਖਾਂ ਚ, ਇਸ ਕਰਕੇ ਇਹਨਾਂ ਨੇ ਸੋਚਿਆ ਵੀ ਹੁਣ ਸ਼ਾਇਦ ਸਾਡੀ ਫਤਿਹ ਹੋ ਗਈ ਹੈ ਜੰਗ ਦੇ ਵਿਚ। ਇਹਨਾਂ ਨੇ ਨਿਸ਼ਾਨ ਝੁਲਾ ਦਿੱਤੇ, ਨਿਸ਼ਾਨਾਂ ਦੇ ਫਰਲੇ ਜਿਹੜੇ ਨੇ ਉਹ ਝੁਲਾ ਦਿੱਤੇ, ਔਰ ਮੂਰਖਾਂ ਨੇ ਸਮਝਿਆ ਸ਼ਾਇਦ ਅਸੀਂ ਜਿੱਤ ਗਏ ਹਾਂ।
ਤੁਰੰਗ ਤਵਾਏ ਪਰੇ ਇੱਕ ਸਾਰ।
ਇੱਕੋ ਵਾਰ ਆਪਣੇ ਘੋੜੇ ਦੌੜਾ ਕੇ ਅੱਗੇ ਵੱਧ ਕੇ ਆਣ ਪਏ ਹਨ, ਇਹ ਸਮਝ ਕੇ ਕਿ ਅਸੀਂ ਜੰਗ ਜਿੱਤ ਗਏ ਹਾਂ।
ਸ੍ਰੀ ਗੁਰ ਚਾਂਪ ਕਠੋਰ ਸੰਭਾਰਾ।
ਉਧਰ ਮੇਰੇ ਪੇਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤੁਰਕਾਂ ਦੇ ਇਸ ਹੱਲੇ ਨੂੰ ਰੋਕਣ ਵਾਸਤੇ, ਜਿਹੜੇ ਤੁਰਕ ਅੱਗੇ ਬੇਖੌਫ ਹੋ ਕੇ ਵੱਧ ਕੇ ਆ ਰਹੇ ਸੀ, ਇਹਨਾਂ ਤੁਰਕਾਂ ਦੇ ਹਿਰਦਿਆਂ ਚ ਡਰ, ਸਹਿਮ ਤੇ ਖੌਫ ਪੈਦਾ ਕਰਨ ਲਈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਹੱਥ ਦਾ ਗੰਡੀਵ ਧਨਖ, ਨੌ ਟੰਕਾ ਧਨਖ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥ ਚ ਧਾਰਨ ਕੀਤਾ।
ਬਾਨ ਪਨਚ ਕੇ ਵਿਚ ਬਗਰਾਏ।
ਚੋਣਵਾਂ ਜਿਹਾ ਤੀਰ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਪੱਥੇ ਚੋਂ ਬਾਹਰ ਕੱਢਿਆ, ਖਪਰਾ ਤੀਰ, ਔਰ ਉਹ ਖਪਰਾ ਤੀਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਕਮਾਨ ਦੇ ਚਿਲੇ ਤੇ ਚੜਾਇਆ ਹੈ, ਤੰਦੀ ਦੇ ਉੱਤੇ ਤੀਰ ਚੜਾ ਕੇ ਕੰਨਾਂ ਤੱਕ ਤੀਰ ਨੂੰ ਖਿੱਚਿਆ ਹੈ।
ਐ ਚ ਕਾਨ ਲੱਗ ਖਪਰਾ ਛੋਰਿਓ।
ਉਹ ਖਪਰਾ ਤੀਰ ਮਹਾਰਾਜ ਜੀ ਨੇ ਤੰਦੀ ਦੇ ਵਿਚ ਜੜਿਆ, ਜੜ ਕੇ ਤੰਦੀ ਖਿੱਚੀ ਹੈ ਬੜੇ ਬਲ ਦੇ ਨਾਲ, ਬਾਹੂ ਬਲ ਦੇ ਨਾਲ ਉਸ ਤੰਦੀ ਨੂੰ ਖਿੱਚ ਕੇ ਗਰੀਬ ਨਵਾਜ ਪਾਤਸ਼ਾਹ ਜੀ ਕੰਨਾਂ ਤੱਕ ਲੈ ਗਏ ਨੇ, ਔਰ ਉਸ ਖਪਰੇ ਤੀਰ ਨੂੰ ਕਮਾਨ ਚੋਂ ਛੱਡਿਆ ਹੈ।
ਗਇਓ ਵੀਰ ਬੇਦ ਤੇ ਅਗਵਾਏ।
ਸਾਹਮਣੇ ਤੁਰਕਾਂ ਦਾ ਨਿਸ਼ਾਨਾ ਬੰਨਿਆ ਸੀ, ਜਿਹੜੇ ਅੱਗੇ ਵਧੇ ਆ ਰਹੇ ਸੀ ਵੀ ਅਸੀਂ ਜੰਗ ਜਿੱਤ ਲਿਆ ਸਮਝ ਕੇ, ਉਹ ਜਿਹੜੇ ਤੁਰਕ ਵਧੇ ਆ ਰਹੇ ਸਨ, ਸਤਿਗੁਰਾਂ ਦਾ ਖਪਰਾ ਤੀਰ ਗਿਆ, جاندے ہیں کہ ترک دی چھاتی دے وچ بجا تے چھاتی چ بج کے تیر پار نکل گیا.
ایک دو تین چار لگ پنچو
دے پچھلے پاسے ایک ہور ترک کھڑا سی اونوں بھی تیر بجا اودے چھاتی چ بھی پار نکل گیا. تیجا کھڑا سی چوتھا پنجواں کہندے پانچ ترکاں دیاں چھاتیاں نو تیر بن کے پار ہو گیا.
جو سن مکھ تس پید تے جائے
ستگرو جی دا چلایا ہویا تیر اینے بل تے تان نال جا رہا ہے جیڑا ستگراں دے اس کھپرے تیر دے سامنے آندا نو بندا چلیا جا رہا ہے. جے گھوڑا آندا ہے تے گھوڑے نو بھی بن کے تیر پار نکل جاندا ہے. پانچ پانچ سات سات دس دس پٹھانا دیا چھاتیاں نو چیر کے تیر پار نکل رہے ہیں.
عبدل خان کرو جائیں پاچھے
پیر بندہ بندہ اتھے تک آ پہنچیا چھویں پاتشاہ دا جتھے عبدل خان عبدل سمند خان جڑا صوبہ جلندر ہے پچھلے پاسے کھڑا سی اوتھے جتھے عبدل خان کھلوتا ہویا ہے
تین لو پہنچیو برندن کائے
اوتھے تک گرو ہرگوبند صاحب دا تیر جا پہنچیا انیکاں نو ختم کر کے انیکاں نو قائل کر کے انیکاں نو مار کے چھویں پادشاہ دا چلایا تیر اوتھے تک آ کے پہنچیا ہے جتھے عبدل خان کھڑا کھلوتا ویکھ رہا سی.
ہم کر کوپ پرہارے سر کھر
ستگرو جی بڑے بیر اس وچ آئے ہوئے نے. ایک تیر چلایا پھر دوجا تیر کڈیا تیجا تیر کڈیا ادا مہاراج سچی پاتشاہ جی نے کئی تیر جنگ دے میدان چ ترکاں دے ہلے نو ہولا کرن واسطے ترکاں دے ہلے نو روکن واسطے مہاراج جی نے بڑے بڑے تکھے تیر چلائے ہن.
گرے سین کرے مغل پٹھان
گرو صاحب دا تیر پنجا ستاں نو مار کے تاں ٹھنڈا ہوندا ہے. ویکھدے پتہ نہیں کنے ترک درڑ درڑ کر کے زمین تے ڈگ پئے نے. سینکڑے ترک مہاراج جی نے ویکھدے پلاں وچ ہی مار مکائے نے.
کو مارت اے دکھیت نائن
ہن ترکاں نو اس گل دی حیرانی سی وی تیر آ کتھوں رہیا ہے پچھوں انہاں نو نظر نہیں سی آ رہیا کہ تیر پچھو مار کون رہا ہے تیر چل کے آ کتھوں رہے نے. ترک حیرانی دے نال ویکھدے نے پر انہاں نو کوئی سمجھ نہیں پیندی.
ہمارے بیر کین گن ہان
ترک کہندے ویکھو پتہ نہیں ہے تیر کون چلا رہا ہے. ایک تیر ستاں ستاں دیاں چھاتیاں ونی جاندا ہے دساں دساں دیاں چھاتیاں ون کے پار ہوئی جاندا ہے گھوڑے چ لگدا گھوڑے نو پار کر کے چیر کے نکل جاندا ہے. یہ تیر چلا کون رہا ہے جن ویکھدیاں ویکھدیاں ساڈے کنے سپاہی کنے پٹھان رن بھومی وچ مار کے سٹ دتے نے تیر آ کتھوں رہے نے.
پھٹک گئے پٹ اٹک رہے
کہندے ہن جڑے سورمے اگے ودے آندے سی نا ترک ہن انہاں نو ہول پین لگ پیا بھی جی اگے گئے تے کتے آ تیر ساڈی چھاتی چ بھی نہ آ بجے. اے تیر تا متھے دی ہڈی نو بھی تیر کے پار نکل جاندا ہے. اس پرکار نال ہن جڑے ترک پہلاں بے خوف ہو کے کہ اگے ودھ رہے سی ہن ٹھٹک گئے ہن انہاں پیراں نال ہی پیچھے ہٹن لگے. جنہاں پیراں نال اگے جان لگے نا انہاں ہی پیراں نال پیچھے مڑ کے آن لگے. خالصہ جی خالصے دے تیگ خالصے دے جوہر دی جڑی تاک سی وہ افغانستان تک پہنچی ہوئی سی. میں ایک اتہاسک واقعہ ایتھے آپ جی نو سرون کراواں. جدو سنگھ صاحب اکالی بابا پھولا سنگھ جی نہنگ سنگھ رن بھومی چ نشہرے دے جنگ دے وچ لڑ رہے سن تے اس ویلے ایک قاضی اس جنگ دے میدان چ دوڑ کے چلا گیا افغانستان والے پاسے. اوتھے جڑا نواب سی کہن لگا نواب قاضی نو قاضی صاحب آ گئے ہو کہندے کہ تہاڈے نال بعد چ گل کراں گا پہلا مینوں ایک کام کر لین دیو. انہیں کی کیتا اپنے پیراں نو متھا ٹیکن لگ پیا اپنے پیراں نو متھا ٹیکدا ہے. او کہندا قاضی صاحب اپنے پیراں نو متھا ٹیکی جاندے ہو. کہندا نواب صاحب جے پیر نہ ہوندے تے اکالی پھولا سنگھ نے مینوں دوڑ کے آن نہیں سی دینا انہاں پیراں کر کے دوڑ کے آ گیا. انہاں پیراں دی بدولت دوڑ کے میں ایتھے آ گیا تاں انہاں پیراں نو متھا ٹیکدا. کہنا قاضی صاحب جے کتے لڑائی کرنی پی جے تہانوں ترکاں دے نال خالصے دے نال تہانوں لڑائی کرنی پی جے دھرم یدھ کرنا پی جے تے لڑو گے نہیں. قاضی صاحب کہندا میں نہ تھوڑی کردا لڑاں گا پر میری شرط ہے بھی ایڈا لمبا نیجا ہوئے
ਕਿ ਉਹਦਾ ਅਗਲਾ ਸਿਰਾ ਅੰਮ੍ਰਿਤਸਰ ਸਾਹਿਬ ਵਿਚ ਹੋਵੇ ਤੇ ਪਿਛਲਾ ਸਿਰਾ ਅਫਗਾਨਿਸਤਾਨ ਚ ਹੋਵੇ ਤਾਂ ਲੜ ਸਕਦਾ। ਵੀ ਮੈਂ ਅਫਗਾਨਿਸਤਾਨ ਚ ਬੈਠਾ ਹੋ, ਅਗਲਾ ਸਿਰਾ ਜਿਹੜਾ ਨੇਜੇ ਦਾ ਉਹ ਅੰਮ੍ਰਿਤਸਰ ਦੇ ਵਿਚ ਹੋਵੇ ਤਾਂ ਲੜ ਸਕਦਾ, ਓਦਾਂ ਨੀ ਲੜ ਸਕਦਾ। ਸੋ ਕਹਿਣ ਤੋਂ ਭਾਵ ਖਾਲਸੇ ਦੀ ਤੇਗ ਦੇ ਜੌਹਰ ਮੰਨੇ ਹੋਏ, ਮਨਾਏ ਨੇ ਖਾਲਸੇ ਨੇ। ਕਹਿੰਦੇ ਜਿਹੜੇ ਤੁਰਕ ਅੱਗੇ ਵੱਧ ਕੇ ਆਏ, ਜਦੋਂ ਛੇਵੇਂ ਪਾਤਸ਼ਾਹ ਦੇ ਖਪਰੇ ਤੀਰਾਂ ਨੇ ਪਰੋਈਆਂ ਛਾਤੀਆਂ ਤੁਰਕਾਂ ਦੀਆਂ, ਇਹਨਾਂ ਦੇ ਪੈਰ ਠਟਕ ਗਏ, ਉਹਨਾਂ ਹੀ ਪੈਰਾਂ ਨਾਲ ਪਿੱਛੇ ਹਟ ਕੇ ਮੁੜਨ ਲੱਗੇ।
ਮੈਂ ਆਗੇ ਪੁਨ ਕੀਨ ਪਿਆਨ,
ਕਹਿੰਦੇ ਫਿਰ ਇਹਨਾਂ ਤੁਰਕਾਂ ਨੇ ਅੱਗੇ ਪਿਆਨਾ ਨਹੀਂ ਕੀਤਾ, ਫਿਰ ਅੱਗੇ ਵੱਧ ਕੇ ਨਹੀਂ ਆਏ।
ਤਬ ਨਾਨੋ ਕੀ ਦਿਸ਼ਾ ਦੇਖ ਕਰ,
ਤੁਰਕਾਂ ਦਾ ਹੱਲਾ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਖਪਰੇ ਦੇ ਤੀਰਾਂ ਨਾਲ ਰੋਕ ਦਿੱਤਾ, ਤੇ ਸਤਿਗੁਰਾਂ ਦਾ ਇੱਕ ਸਿਪਾਹ ਸਾਲਾਰ ਜਰਨੈਲ ਭਾਈ ਸਾਹਿਬ ਭਾਈ ਨਾਨੋ ਜੀ ਮਹਾਰਾਜ ਜੀ ਦੇ ਕੋਲ ਖਲੋਤੇ ਸਨ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਸਾਹਿਬ ਭਾਈ ਨਾਨੋ ਜੀ ਵੱਲ ਵੇਖਿਆ ਹੈ।
ਦਇਆ ਦ੍ਰਿਸ਼ਟ ਤੇ ਹੁਕਮ ਬਖਾਨ,
ਆਪਣੀ ਦਇਆ ਭਰੀ ਦ੍ਰਿਸ਼ਟੀ ਦੇ ਨਾਲ ਸਤਿਗੁਰਾਂ ਨੇ ਭਾਈ ਨਾਨੋ ਜੀ ਵੱਲ ਤੱਕਿਆ, ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਭਾਈ ਨਾਨੋ ਜੀ ਨੂੰ ਹੁਕਮ ਕਰਨ ਲੱਗੇ।
ਅਲੀ ਬਖਸ਼ ਇਹ ਆਗੇ ਆਵਤ,
ਮਹਾਰਾਜ ਜੀ ਕਹਿੰਦੇ ਭਾਈ ਨਾਨੋ ਜੀ ਆਹ ਜਿਹੜਾ ਸਾਹਮਣੇ ਤੁਰਕ ਜਰਨੈਲ ਆ ਰਿਹਾ ਨੇ ਇਹਦਾ ਨਾਂ ਹੈ ਅਲੀ ਬਖਸ਼, ਇਹਨੇ ਭਾਈ ਕਲਿਆਣਾ ਜੀ ਨੂੰ ਵੀ ਸ਼ਹੀਦ ਕੀਤਾ, ਇਹਦੇ ਸਿਰ ਤੇ ਬਦਲਾ। ਆਹ ਜਿਹੜਾ ਸਾਹਮਣੇ ਅਲੀ ਬਖਸ਼ ਜਰਨੈਲ ਤੁਰਿਆ ਆ ਰਿਹਾ,
ਤੋਏ ਹੱਥ ਤੇ ਅਬ ਮ੍ਰਿਤਯੂ ਹੋਏ,
ਭਾਈ ਨਾਨੋ ਜੀ ਆਹ ਜਿਹੜਾ ਸਾਹਮਣੇ ਅਲੀ ਬਖਸ਼ ਤੁਰਿਆ ਆ ਰਿਹਾ ਨਾ, ਇਹਦੀ ਮੌਤ ਤੁਹਾਡੇ ਹੱਥਾਂ ਦੇ ਨਾਲ ਲਿਖੀ ਹੋਈ ਹੈ। ਭਾਈ ਨਾਨੋ ਜੀ ਇਹਦੀ ਮੌਤ ਤੁਹਾਡੇ ਹੱਥੀ ਲਿਖੀ ਹੋਈ ਹੈ, ਇਹਦਾ ਕਾਲ ਤੁਹਾਡੇ ਹੱਥਾਂ ਵਿਚ ਹੈ।
ਤੁਪਕ ਅਚੂਕ ਚਲਾਵਤ ਚੌਕਸ,
ਅਲੀ ਬਖਸ਼ ਬੜਾ ਸੂਰਮਾ ਆਪਣੇ ਆਪ ਨੂੰ ਕਹਾਉਂਦਾ, ਚੌਕਸ ਹੋ ਕੇ ਬੜੀ ਸਾਵਧਾਨੀ ਦੇ ਨਾਲ ਬੰਦੂਕ ਦੀ ਗੋਲੀ ਚਲਾਉਂਦਾ ਹੈ, ਬੰਦੂਕ ਚ ਬੜਾ ਵੱਡਾ ਹੈ।
ਬਚੋ ਆਪ ਇਸ ਲਿਓ ਪਰੋਏ,
ਜਾਓ ਭਾਈ ਨਾਨੋ ਜੀ ਤੁਸੀਂ ਅੱਗੇ ਜਾਓ ਤੇ ਇਹਦੀ ਗੋਲੀ ਤੋਂ ਆਪਣਾ ਆਪ ਬਚਾ ਕੇ ਆ ਜਿਹੜਾ ਸਾਹਮਣੇ ਅਲੀ ਬਖਸ਼ਾਉਂਦਾ ਨੂੰ ਜਾ ਕੇ ਪਰੋ ਦਿਓ, ਇਸ ਪਾਪੀ ਨੂੰ ਮਾਰ ਕੇ ਮਿੱਟੀ ਚ ਗਰਕ ਕਰ ਦਿਓ।
ਸੁਨ ਸਤਿਗੁਰ ਤੇ ਨਾਨੋ ਤੈ ਛਿਨ,
ਭਾਈ ਨਾਨੋ ਜੀ ਨੇ ਸਤਿਗੁਰਾਂ ਦਾ ਹੁਕਮ ਸੁਣਿਆ, ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਆਗਿਆ ਸੁਣੀ।
ਤਨੁਖ ਸੰਭਾਰੇ ਉਹ ਨਿਸ਼ਠੁਰ ਜੋਏ,
ਭਾਈ ਸਾਹਿਬ ਜੀ ਨੇ ਕਠੋਰ ਤਨਖ, ਭਾਈ ਨਾਨੋ ਜੀ ਤੀਰ ਅੰਦਾਜ਼ ਬੜੇ ਕਮਾਲ ਦੇ ਸਨ, ਭਾਈ ਨਾਨੋ ਜੀ ਨੇ ਉਸ ਵਕਤ ਆਪਣੇ ਹੱਥ ਵਿਚ ਤੀਰ ਅੰਦਾਜ਼ ਤੀਰ ਤਨੁਖ ਉਹ ਆਪਣੇ ਹੱਥ ਵਿਚ ਸੰਭਾਲਿਆ ਹੈ।
ਘੋੜਾ ਪ੍ਰੇਰਤ ਹੇਰਤ ਰਿਪਕੋ,
ਔਰ ਆਪਣਾ ਘੋੜਾ ਪ੍ਰੇਰ ਕੇ ਭਾਈ ਨਾਨੋ ਜੀ ਅੱਗੇ ਵਧੇ ਨੇ, ਔਰ ਆਪਣੇ ਸਾਹਮਣੇ ਖਲੋਤੇ ਦੁਸ਼ਮਣ ਅਲੀ ਬਖਸ਼ਾਂ ਤੇ ਉਹਦੇ ਨਾਲ ਦੇ ਤੁਰਕਾਂ ਨੂੰ ਵੇਖ ਰਹੇ ਨੇ।
ਆਗੇ ਗਯੋ ਪੀਰ ਬੜ ਸੋਏ,
ਬੜੀ ਤੁਰਕਾਂ ਦੀ ਭੀੜ ਸੀ, ਭਾਈ ਨਾਨੋ ਜੀ ਉਸ ਭੀੜ ਨੂੰ ਚੀਰਦੇ ਹੋਏ ਕਾਫੀ ਅੱਗੇ ਤੱਕ ਲੰਘ ਕੇ ਆ ਗਏ।
ਵੀਰਨ ਪਰ ਤੀਰਨ ਕੀ ਬਰਖਾ,
ਭਾਈ ਨਾਨੋ ਜੀ ਕੱਢ ਕੱਢ ਕੇ ਪੱਥੇ ਵਿਚੋਂ ਤਿੱਖੇ ਤੀਰ, ਕੁੰਡਲੀਏ ਨਾਗਾਂ ਦੇ ਸਮਾਨ, ਥਨੀਅਰ ਨਾਗਾਂ ਦੇ ਸਮਾਨ ਉਹਨਾਂ ਤੀਰਾਂ ਨੂੰ ਚਲਾਉਂਦੇ ਤੇ ਉੱਡਣੇ ਨਾਗਾਂ ਦੇ ਸਮਾਨ ਉਹਨਾਂ ਤੁਰਕਾਂ ਨੂੰ ਜਾ ਫਰਾਉਂਦੇ ਨੇ।
ਕੰਨ ਸਮ ਸਰ ਕਰਤਾ ਇੱਕ ਵਾਰ,
ਭਾਈ ਸਾਹਿਬ ਜੀ ਨੇ ਮੀਂਹ ਵਰਾ ਕੇ ਰੱਖ ਦਿੱਤਾ ਤੀਰਾਂ ਦਾ, ਇੰਨੇ ਤੀਰ ਛੱਡ ਕੇ ਚਲਾਏ ਨੇ, ਜਿਹੜੇ ਤੁਰਕ ਨੂੰ ਜਾ ਕੇ ਵੱਜਦਾ ਉਹ ਤੁਰਕ ਮਾਰਿਆ ਜਾਂਦਾ ਹੈ।
ਸੰਗ ਤੀਨ ਸਹਿ ਸਿੱਖ ਸਮੁਖ ਪੇ,
ਭਾਈ ਨਾਨੋ ਜੀ ਦੇ ਨਾਲ 300 ਸਿੱਖਾਂ ਦਾ ਜਥਾ ਵੀ ਚੜ ਕੇ ਆਇਆ, 300 ਸਿੱਖਾਂ ਦਾ ਜਿਹੜੇ ਸੂਰਮੇ ਸਨ, ਬਹਾਦਰ ਸਨ, ਯੋਧੇ ਸਨ, ਉਹ ਯੋਧੇ ਸਿੱਖ ਭਾਈ ਨਾਨੋ ਜੀ ਦੇ ਨਾਲ ਚੜ ਕੇ ਆਏ ਨੇ, ਉਹ ਵੀ ਬੜੀ ਬਹਾਦਰੀ ਨਾਲ ਲੜ ਰਹੇ ਨੇ।
ਛੁੱਟੀ ਤੁਪੰਗਨ ਸ਼ਲਕ ਉਦਾਰ,
ਉਹਨਾਂ ਦੇ ਹੱਥਾਂ ਚ ਫੜੀਆਂ ਬੰਦੂਕਾਂ ਚੱਲ ਪਈਆਂ ਨੇ, ਸ਼ਲਖਾਂ ਚਲਾ ਦਿੱਤੀਆਂ ਬੰਦੂਕਾਂ ਦੀਆਂ, ਭਰੀਆਂ ਹੋਈਆਂ ਬੰਦੂਕਾਂ ਇਕਦਮ ਸਾਰੀਆਂ ਇਕੱਠੀਆਂ ਚਲਾ ਦਿੱਤੀਆਂ ਨੇ।
ਕਰ ਹੱਲਾ ਬੜ ਮੇਲ ਕੁਲਾਹਲ,
ਬੜੇ ਜ਼ੋਰ ਨਾਲ ਹੱਲਾ ਕੀਤਾ ਤੇ ਬੜਾ ਭਾਰੀ ਕੁਲਾਹਲ ਰਣ ਭੂਮੀ ਵਿਚ ਮਚਿਆ ਹੈ।
ਸ਼ਬਦ ਤੜਾ ਪੜ ਉਠ ਕਣਕਾਰ,
ਚਲਦੀਆਂ ਬੰਦੂਕਾਂ ਦੀਆਂ ਗੋਲੀਆਂ ਦੀ ਆਵਾਜ਼, ਤੜਾ ਫੜ ਦੀ ਆਵਾਜ਼ ਰਣ ਭੂਮੀ ਵਿਚ ਹੋ ਰਹੀ ਹੈ ਤੇ ਉਸ ਆਵਾਜ਼ ਨਾਲ ਆਕਾਸ਼ ਗੂੰਜ ਪਿਆ।
ਵਧੇ ਪਠਾਨ ਦੜਾ ਦੜ ਗੇਰੇ,
ਜਿਹੜੇ ਪਠਾਨ ਅੱਗੇ ਵੱਧ ਕੇ ਆਏ ਦੜ ਦੜ ਕਰਕੇ ਜ਼ਮੀਨ ਤੇ ਸੁੱਟ ਦਿੱਤੇ ਨੇ, ਦੜਾ ਦੜ ਕਰਕੇ ਜ਼ਮੀਨ ਤੇ ਵਿਛਾ ਦਿੱਤੇ ਹਨ।
ਉਪਰ ਮਰ ਭਰੇ ਜੁਝਾਰ,
ਔਰ ਇਸ ਪ੍ਰਕਾਰ ਨਾਲ ਸੂਰਮੇ ਰਣ ਭੂਮੀ ਚ ਮਰ ਮਰ ਕੇ ਡਿੱਗਣ ਲੱਗੇ ਹਨ।
ਅਲੀ ਬਖਸ਼ ਕੋ ਤਕ ਕਰ ਨਾਨੋ,
ਇਧਰ ਭਾਈ ਸਾਹਿਬ ਭਾਈ ਨਾਨੋ ਜੀ ਹੁਣ ਅਲੀ ਬਖਸ਼ ਦੇ ਬਿਲਕੁਲ ਸਾਹਮਣੇ ਆ ਗਏ ਨੇ। ਅਲੀ ਬਖਸ਼ ਦਾ ਨਿਸ਼ਾਨਾ ਲਾਇਆ ਭਾਈ ਨਾਨੋ ਜੀ ਨੇ, ਤੀਰ ਕਮਾਨ ਹੱਥ ਚ ਫੜੇ ਸੀ, ਉਸ ਤੀਰ ਦਾ ਨਿਸ਼ਾਨਾ ਅਲੀ ਬਖਸ਼ ਤੇ ਲਾਇਆ ਹੈ।
ਪੀਕਨ ਪੀਕਨ ਬਾਣ ਨਿਕਾਰ,
ਬੜਾ ਭਿਆਨਕ ਤਿੱਖਾ ਤੀਰ ਜਿਹੜਾ ਫਨੀਅਰ ਨਾਗ ਦੇ ਸਮਾਨ ਉੱਡ ਕੇ ਜਾਣ ਵਾਲਾ ਹੈ, ਉਹ ਤੀਰ ਭਾਈ ਨਾਨੋ ਜੀ ਨੇ ਆਪਣੇ ਚਿਲੇ ਤੇ ਚਾੜਿਆ ਹੈ।
ਜਿਸ ਤੇ ਜੀਵਤ ਰਹੇ ਨਸ਼ਤਰੂ,
ਇਹੋ ਜਿਹਾ ਤਿੱਖਾ ਭਿਆਨਕ ਤੀਰ ਆ ਵੀ ਜੇ ਇੱਕ ਵਾਰੀ ਦੁਸ਼ਮਣ ਨੂੰ ਜਾ ਵੱਜੇ ਉਹ ਜਿਉਂਦਾ ਨਹੀਂ ਰਹਿ ਸਕਦਾ, ਉਹਦੇ ਸਰੀਰ ਵਿੱਚੋਂ ਨਾਲ ਹੀ ਪ੍ਰਾਣ ਉਡਣ ਪੰਖੇਰੂ ਹੋ ਜਾਣ। ਐਸਾ ਤਿੱਖਾ ਭਿਆਨਕ ਤੀਰ ਭਾਈ ਨਾਨੋ ਜੀ ਨੇ ਆਪਣੇ ਤੀਰ ਚਲੇ ਤੇ ਚੜਾਇਆ ਹੈ।
ਬਾਗ ਉਠਾਏ ਦੁਰਾਏ ਅਗਾਰ,
ਕਹਿੰਦੇ ਭਾਈ ਸਾਹਿਬ ਜੀ ਨੇ ਘੋੜਾ ਦੁੜਾਇਆ ਤੇ ਘੋੜੇ ਦੇ ਰਕਾਬਾਂ ਦੇ ਵਿੱਚ ਪੈਰਾਂ ਦੇ ਉੱਤੇ ਖਲੋ ਗਏ ਨੇ, ਤੇ ਪੈਰਾਂ ਦੇ ਉੱਤੇ ਖਲੋ ਕੇ ਪੱਬਾਂ ਭਰਨੇ ਹੋ ਕੇ ਤੀਰ ਕਮਾਨ ਉੱਚਾ ਚੁੱਕਿਆ ਹੈ।
ਸਨਮੁਖ ਹੋਏ ਕਰ ਐਂਚ ਕਾਨ ਲੱਗ,
ਐਨ ਜਦੋਂ ਬਿਲਕੁਲ ਨਿਸ਼ਾਨੇ ਤੇ ਆ ਗਿਆ ਅਲੀ ਬਖਸ਼ ਬਿਲਕੁਲ ਉਹਦੇ ਸਾਹਮਣੇ ਆ ਗਏ, ਤੋ ਭਾਈ ਸਾਹਿਬ ਜੀ ਨੇ ਕੰਨਾਂ ਤੱਕ ਕਮਾਨ ਦੇ ਤੀਰ ਨੂੰ ਖਿੱਚਿਆ ਹੈ।
ਅਲੀ ਬਖਸ਼ ਪਿਕ ਤੁਪਕ ਸੰਭਾਰ,
ਅਲੀ ਬਖਸ਼ ਨੇ ਵੇਖਿਆ ਵੀ ਇਹ ਤਾਂ ਮੇਰੇ ਤੇ ਤੀਰ ਚਲਾਣ ਲੱਗਾ, ਉਹਨੇ ਵੀ ਵੇਖ ਕੇ ਬੜੀ ਕਾਹਲੀ ਨਾਲ ਆਪਣੀ ਬੰਦੂਕ ਸੰਭਾਲੀ ਕਿ ਮੈਂ ਗੋਲੀ ਮਾਰਾਂ, ਉਹਨੇ ਵੀ ਬੜੀ ਛੇਤੀ ਨਾਲ ਆਪਣੀ ਬੰਦੂਕ ਸੰਭਾਲੀ ਹੈ।
ਪਿਆਰ ਕਰਨ ਲੱਗੇ ਉਹ ਤਬ ਤੂਰਨ,
ਬੜੀ ਛੇਤੀ ਨਾਲ ਕਾਹਲੀ ਨਾਲ ਉਹ ਆਪਣੀ ਬੰਦੂਕ ਤਿਆਰ ਕਰਨ ਲੱਗਾ। ਪਲੀਤਾ ਤੋੜਾ ਤਖਾਣ ਤੇ ਥੋੜਾ ਜਿਹਾ ਸਮਾਂ ਲੱਗਦਾ ਹੈ, ਉਹ ਬੜੀ ਛੇਤੀ ਨਾਲ ਪਲੀਤਾ ਆਦਿਕ ਜੋੜ ਕੇ ਬੰਦੂਕ ਤਿਆਰ ਕਰਨ ਲੱਗਾ।
ਤੋੜਾ ਜਰੇ ਉਹ ਪਲੀਤੇ ਤਾਰ,
ਉਹਨੇ ਤੋੜਾ ਜੜ ਲਿਆ ਤੇ ਪਲੀਤਾ ਧਾਰਨ ਕਰਕੇ।
ਤਿਆਰ ਕਰਤ ਹੀ ਰਹੋ ਮੰਦ ਮਤ,
ਬੰਦੂਕ ਤਿਆਰ ਕਰਦਾ ਰਹਿ ਗਿਆ ਮਾੜੀ ਮਤ ਵਾਲਾ, ਕਹਿੰਦੇ ਬੰਦੂਕ ਹੀ ਤਿਆਰ ਕਰਦਾ ਰਹਿ ਗਿਆ ਇੰਨੇ ਨੂੰ।
ਇਤਨੇ ਮੈਂ ਨਾਨੋ ਬਲਵਾਨ,
ਕਹਿੰਦੇ ਬੰਦੂਕ ਹੀ ਤਿਆਰ ਕਰਦਾ ਰਹਿ ਗਿਆ, ਉਧਰ ਭਾਈ ਨਾਨੋ ਦਾ ਦਾਅ ਚੱਲ ਗਿਆ ਕਿਉਂਕਿ ਜੰਗ ਤਾਂ 2.5 ਫੱਟ ਹੁੰਦਾ ਹੈ। ਕਹਿੰਦੇ ਇੱਕ ਵਾਰ ਕੀਤਾ, ਇੱਕ ਦੂਜੇ ਨੇ ਰੋਕਿਆ, ਅੱਧਾ ਫੱਟ ਉਹਦਾ ਜਿਹੜਾ ਫੁਰਤੀ ਨਾਲ ਕਰ ਗਿਆ ਉਹਦੀ ਜੰਗ ਚ ਫਤਿਹ ਹੁੰਦੀ ਹੈ। ਇਹ ਬੰਦੂਕ ਹੀ ਤਿਆਰ ਕਰਦਾ ਰਹਿ ਗਿਆ ਤੇ ਇੰਨੇ ਨੂੰ ਉਧਰ ਭਾਈ ਨਾਨੋ ਜੀ ਬਲਵਾਨ, ਜਿਨ੍ਹਾਂ ਨੇ ਬੜੇ ਬਲ ਦੇ ਨਾਲ ਕੰਨਾਂ ਤੱਕ ਤੀਰ ਖਿੱਚ ਕੇ ਨਿਸ਼ਾਨਾ ਬੰਨਿਆ ਹੋਇਆ ਹੈ।
ਤੱਕਿਓ ਤੁੰਡ ਧਰ ਖਰ ਖਪਰਾ ਛੋਰਿਓ,
ਕਹਿੰਦੇ ਨਿਸ਼ਾਨਾ ਕਿੱਥੇ ਬੰਨਿਆ ਭਾਈ ਸਾਹਿਬ ਨੇ? ਅਲੀ ਬਖਸ਼ ਦੇ ਮੂੰਹ ਦਾ, ਜਿਹੜਾ ਮੂੰਹ ਵਾਲਾ ਪਾਸਾ ਸੀ, ਕਿਉਂਕਿ ਸਿਰ ਤੇ ਲੋਹੇ ਦਾ ਟੋਪ ਪਾਇਆ ਸੀ, ਸਰੀਰ ਤੇ ਸੰਜੋਹ ਪਾਈ ਸੀ ਅਲੀ ਬਖਸ਼ ਨੇ। ਭਾਈ ਸਾਹਿਬ ਨੇ ਵੇਖਿਆ ਨਿਸ਼ਾਨਾ ਸਿਰਫ ਮੂੰਹ ਤੇ ਲੱਗ ਸਕਦਾ, ਮੂੰਹ ਵਾਲੀ ਤਾਕੀ ਜਿਹੜੀ ਸੀ ਨਾ ਅਲੀ ਬਖਸ਼ ਦੀ, ਉਥੇ ਭਾਈ ਸਾਹਿਬ ਜੀ ਨੇ ਨਿਸ਼ਾਨਾ ਬੰਨਿਆ ਹੋਇਆ।
ਗਏ ਸਰਪ ਕੇ ਹੋਏ ਸਮਾਨ,
ਕੰਨਾਂ ਤੱਕ ਖਿੱਚ ਕੇ ਭਾਈ ਸਾਹਿਬ ਨੇ ਤੀਰ ਚਲਾਇਆ ਤੇ ਤੀਰ ਸੱਪ ਵਾਂਗਰ ਸ਼ੂਕਦਾ ਹੋਇਆ ਗਿਆ।
ਤਰੀ ਸ਼ਿਸ਼ਤ ਬੰਦੂਕ ਰਹੀ ਕਰ,
ਉਧਰ ਕਹਿੰਦੇ ਅਲੀ ਬਖਸ਼ ਦੀ ਬੰਦੂਕ ਹੱਥ ਵਿੱਚ ਹੀ ਫੜੀ ਰਹਿ ਗਈ।
ਬਰਮੀ ਜਿਮ ਪ੍ਰਵਿਸ਼ੋ ਮੁਖ ਬਾਨ,
ਅਲੀ ਬਖਸ਼ ਦੇ ਮੂੰਹ ਵਿੱਚ ਕਹਿੰਦੇ ਜਿਵੇਂ ਸੱਪ ਦਾ ਖੁੱਡ ਦੇ ਵਿੱਚ ਵੜਦਾ ਨਾ, ਏਦਾਂ ਉਹ ਤੀਰ ਅਲੀ ਬਖਸ਼ ਦੇ ਮੂੰਹ ਵਿੱਚ ਵੱਜ ਕੇ ਪਿਛਲੇ ਪਾਸੇ ਪਾਰ ਜਾ ਨਿਕਲਿਆ ਹੈ। ਕਹਿੰਦੇ ਅਲੀ ਬਖਸ਼ ਦੇ ਮੂੰਹ ਵਿੱਚ ਤੀਰ ਵੱਜਾ, ਪਾਰ ਜਾ ਨਿਕਲਿਆ। ਕਹਿੰਦੇ ਏਦਾਂ ਇਹਦੇ ਮੂੰਹ ਵਿੱਚ ਤੀਰ ਵੱਜਾ ਜਿਵੇਂ ਕਿਸੇ ਖੁੱਡ ਦੇ ਵਿੱਚ ਸੱਪ ਪ੍ਰਵੇਸ਼ ਕਰਦਾ ਹੈ।
ਗਿਰੇ ਉਹ ਤੁਰੰਗ ਤੇ ਖਾਏ ਪਵਾਰੀ,
ਅਲੀ ਬਖਸ਼ ਉਸੇ ਵੇਲੇ ਘੋੜੇ ਦੇ ਉੱਤੋਂ ਪਵਾਰੀ ਖਾ ਕੇ ਇਕਦਮ ਥੱਲੇ ਜ਼ਮੀਨ ਤੇ ਜਾ ਡਿੱਗਾ ਹੈ।
ਆਉਂਦੇ ਪਰੇ ਉਹ ਜੰਗ ਕੇ ਥਾਨ,
ਆਉਂਦੇ ਮੂਧੜੇ ਮੂੰਹ ਜ਼ਮੀਨ ਦੇ ਉੱਤੇ ਡਿੱਗਾ ਔਰ ਰਣ ਭੂਮੀ ਵਿੱਚ ਅਲੀ ਬਖਸ਼ ਮਰਿਆ ਪਿਆ। ਵੇਖਦਿਆਂ ਵੇਖਦਿਆਂ ਇੱਕ ਛਿੱਲ ਚ ਅਲੀ ਬਖਸ਼ ਦੇ ਪ੍ਰਾਣ ਉੱਡਣ ਪੰਖੇਰੂ ਹੋ ਗਏ।
ਅਲੀ ਬਖਸ਼ ਕੋ ਮਾਰ ਲੀਨ ਜਬ,
ਇਦਾਂ ਜਦੋਂ ਭਾਈ ਨਾਨੋ ਜੀ ਨੇ ਅਲੀ ਬਖਸ਼ ਨੂੰ ਰਣ ਦੇ ਮੈਦਾਨ ਦੇ ਵਿੱਚ ਮਾਰ ਮੁਕਾਇਆ ਹੈ।
ਸਭ ਅਵਲੋਕਤ ਜੀਵਤ ਪਠਾਨ,
ਜਿਹੜੇ ਪਠਾਨ ਜੀਵਦੇ ਸੀ ਨਾ ਉਹ ਵੇਖਦੇ ਨੇ, ਕਹਿੰਦਾ ਗੁਰੂ ਕੇ ਸਿੱਖ ਪਠਾਨ ਗੱਲਾਂ ਕਰਦੇ, ਕਹਿੰਦੇ ਏਡੇ ਨਿਸ਼ਾਨ ਕੀ ਨੇ, ਵੇਖੋ ਮੂੰਹ ਦੇ ਵਿੱਚ ਨਿਸ਼ਾਨਾ ਬੰਨ ਲਿਆ ਮੂੰਹ ਦੇ ਵਿੱਚ, ਹਾਲਾਂਕਿ ਕਿੰਨੀ ਕੁ ਜਗ੍ਹਾ ਹੁੰਦੀ ਤੇ ਬੜੀ ਦੂਰੋਂ ਨਿਸ਼ਾਨਾ ਲਾਉਣਾ।
ਕਹਿੰਦੇ ਬੜੀ ਹੈਰਾਨੀ ਨਾਲ ਉਹ ਤੁਰਕ ਤੇ ਪਠਾਨ ਵੇਖਦੇ ਨੇ।
ਤਰਿਓ ਤਰਾਸ ਕੁਛ ਪਾਛੇ ਹਟ ਗਏ,
ਕਹਿੰਦੇ ਬੜਾ ਤਰਾਸ ਧਾਰਨ ਕਰਕੇ, ਡਰ ਧਾਰਨ ਕਰਕੇ ਹੁਣ ਤੁਰਕ ਥੋੜੇ ਜੇ ਪਿੱਛੇ ਹਟ ਗਏ।
ਸਿੱਖ ਔਰੜੇ ਬੜ ਬਲਵਾਨ,
ਕਹਿੰਦੇ ਸਿੱਖ ਬੜੇ ਬਲਵਾਨ ਨੇ, ਗੁਰੂ ਦੇ ਸਿੱਖ ਤਾਂ ਅਸੀਂ ਤਾਂ ਸਮਝਿਆ ਸੀ ਵੀ ਕਈ ਬਰਾਦਰੀਆਂ ਨਿੱਕੀਆਂ ਮੋਟੀਆਂ ਜਾਤਾਂ ਦੇ ਬੰਦੇ ਇਕੱਠੇ ਕੀਤੇ ਹੋਣਗੇ, ਜਿਮੀਦਾਰ ਇਕੱਠੇ ਕੀਤੇ ਹੋਣਗੇ, ਪਰ ਇਹ ਤਾਂ ਬੜੇ ਬਲਵਾਨ ਨੇ, ਤਾਂ ਬੜੇ ਯੋਧੇ ਨੇ। ਏਦਾਂ ਸੋਚ ਕੇ ਤੁਰਕ ਹੁਣ ਪਿੱਛੇ ਨੂੰ ਹਟਣ ਲੱਗੇ।
ਐਂਚ ਕਿਰਪਾ ਨੇ ਲਈ ਮਹਾਨੇ,
ਜਦੋਂ ਤੁਰਕ ਪਿੱਛੇ ਹਟੇ ਤੇ ਸਿੱਖਾਂ ਨੇ ਵੇਖਿਆ ਵੀ ਹੁਣ ਹੱਲਾ ਕਰਨ ਦਾ ਸਮਾਂ। ਹੁਣ ਗੁਰੂ ਕਿਹਾ ਲਾਲਾ ਨੇ ਮਿਆਨਾ ਚੋ ਤੇਗਾਂ ਧੂ ਲਈਆਂ,
ਸ਼ਤਰ ਨਹਾਨੇ ਵੱਡ ਰਨ ਠਾਨ,
ਵੱਧ ਵੱਧ ਕੇ ਗੁਰੂ ਕੇ ਸਿੱਖਾਂ ਸੂਰਮਿਆਂ ਬਹਾਦਰਾਂ ਨੇ ਤੇਗਾਂ ਨਾਲ ਵੱਢਣਾ ਸ਼ੁਰੂ ਕੀਤਾ। ਇਹੋ ਜੀ ਕਿਰਪਾਨ ਦੀ ਮਾਰ ਮਾਰੀ ਹੈ, ਇਹੋ ਜੀ ਤੇਗ ਚਲਾਈ ਕੇ ਵੇਖਦਿਆਂ ਵੇਖਦਿਆਂ ਕਈ ਤੁਰਕ ਮਾਰ ਕੇ ਸਾਫ਼ ਕਰ ਦਿੱਤੇ ਨੇ।
ਹਲੀ ਸੈਨ ਕੋ ਜਬੇ ਬਿਲੋਕਾ,
ਇੱਧਰ ਜਦੋਂ ਸੈਨਾ ਦੇ ਪੈਰ ਹਲ ਗਏ, ਤੁਰਕਾਂ ਦੇ ਪੈਰ ਹਲ ਗਏ ਜਦੋਂ ਅਲੀ ਬਖਸ਼ ਮਾਰਿਆ ਗਿਆ। ਜਰਨੈਲ ਬਿਨਾਂ ਫੌਜ ਕਿੰਨਾ ਕੁ ਚਿਰ ਲੜਦੀ ਹੈ। ਹੋਰ ਬਹੁਤ ਸਾਰੇ ਤੁਰਕ ਮਾਰੇ ਗਏ, ਫੌਜ ਦੇ ਪੈਰ ਹੱਲੇ ਵੇਖੇ।
ਗਹਿਰੋ ਕਾ ਤਬੇ ਅਬਦੁਲ ਖਾਨ,
ਅਬਦੁਲ ਖਾਨ ਨੇ ਵੇਖਿਆ ਕਿ ਫੌਜ ਦੇ ਪੈਰ ਹਿੱਲ ਗਏ ਨੇ, ਇਹਨਾਂ ਨੂੰ ਰੋਕਾਂ, ਆਪਣੀ ਫੌਜ ਦੇ ਪੈਰਾਂ ਨੂੰ ਰੋਕਣ ਵਾਸਤੇ। ਉਸ ਵਕਤ ਅਬਦੁਲ ਸਮੁੰਦ ਖਾਂ ਸੂਬਾ ਜਲੰਧਰ ਉਹ ਉਪਰਾਲਾ ਕਰਨ ਲੱਗਾ।
ਉਤੋ ਇਮਾਮ ਬਖਸ਼ ਤਬ ਨੇਰੇ,
ਇਹਦਾ ਇੱਕ ਹੋਰ ਜਰਨੈਲ ਖੜਾ ਸੀ ਲਾਗੇ ਦਾ, ਨਾਂ ਸੀ ਇਮਾਮ ਬਖਸ਼। ਚਾਰ ਜਰਨੈਲ ਇਹਦੇ ਮਾਰੇ ਜਾ ਚੁੱਕੇ ਨੇ, ਇਹ ਚੌਥਾ ਪੰਜਵਾਂ ਜਰਨੈਲ ਸੀ ਇਮਾਮ ਬਖਸ਼, ਉਹ ਇਹਦੇ ਲਾਗੇ ਖੜਾ ਸੀ। ਉਸ ਵੇਲੇ ਉਹਨੂੰ ਵੇਖ ਕੇ ਕਹਿਣ ਲੱਗਾ ਅਬਦੁਲ ਖਾਨ,
ਗਯੋ ਕ੍ਰੋਧ ਤੇ ਕਹਾਂ ਪਿੱਛੇ ਅੰਤ,
ਗੁੱਸੇ ਵਿੱਚ ਆ ਕੇ ਕਹਿੰਦਾ ਓ ਇਮਾਮ ਬਖਸ਼ ਖਲੋਤਾ ਕੀ ਵੇਖਦਾ, ਜਦੋਂ ਸਾਰੇ ਦੌੜ ਜਾਣਗੇ ਤੇ ਫਿਰ ਅੱਗੇ ਜਾਏਗਾ, ਆ ਵੇਖ ਫੌਜ ਹਿੱਲ ਚੱਲੀ, ਅਲੀ ਬਖਸ਼ ਮਾਰਿਆ ਗਿਆ ਜੰਗ ਦੇ ਮੈਦਾਨ, ਤੂੰ ਪਿੱਛੇ ਖਲੋਤਾ ਕੀ ਵੇਖਦਾ ਤੇ ਕਿਉਂ ਅੱਗੇ ਵੱਧ ਕੇ ਜੰਗ ਨਹੀਂ ਕਰਦਾ।
ਗੁਰ ਤੇ ਤੁਰਕ ਤਰਾਸੋਰ ਤਰ ਕਰ,
ਗੁਰੂ ਤੋਂ ਸਾਰੀ ਆਪਣੀ ਫੌਜ ਜਿਹੜੀ ਤੁਰਕਾਂ ਦੀ ਮੁਗਲਾਂ ਦੀ ਹੈ, ਇਹ ਤਰਾਸ ਤੇ ਡਰ ਧਾਰਨ ਕਰਕੇ।
ਧਾਵਤ ਆਵਤ ਆਯੁਧਵੰਤ,
ਵੇਖ ਤੇਰੇ ਸ਼ਸਤਰ ਧਾਰੀ ਸੂਰਮੇ ਜੰਗ ਦੇ ਮੈਦਾਨ ਚ ਗੁਰੂ ਤੋਂ ਡਰ ਕੇ ਪਿੱਛੇ ਮੋੜ ਕੇ ਦੌੜ ਕੇ ਪਿਛਾਂ ਨੂੰ ਵਾਪਸ ਆ ਰਹੇ ਨੇ।
ਲੈ ਨਿਜ ਲਸ਼ਕਰ ਸਨਮੁਖ ਹੋਏ ਕਰ,
ਜਾ ਆਪਣਾ ਲਸ਼ਕਰ ਲੈ ਕੇ ਮਾਮ ਬਖਸ਼ ਰਣ ਭੂਮੀ ਵਿਚ, ਹੁਣ ਤੂੰ ਨਿੱਤਰ ਤੇਰੀ ਵਾਰੀ ਹੈ, ਹੁਣ ਤੂੰ ਆਪਣਾ ਲਸ਼ਕਰ ਲੈ ਕੇ ਜਾ ਕੇ ਹਮਲਾ ਕਰ।
ਮਾਰੋ ਸਿੱਖਨ ਕੋ ਬਲਵੰਤ,
ਆ ਜਿਹੜੇ ਬਲੀ ਸਿੱਖ ਨੇ ਇਹਨਾਂ ਨੂੰ ਜਾ ਕੇ ਜੰਗ ਦੇ ਮੈਦਾਨ ਚ ਹੁਣ ਤੂੰ ਅੱਗੇ ਵੱਧ ਕੇ ਮਾਰ।
ਕਹਾਂ ਜਾਓਗੇ ਮੂਰਖ ਮੋਰੋ,
ਆ ਜਿਹੜੇ ਦੌੜੇ ਜਾਂਦੇ ਨੇ ਇਹਨਾਂ ਨੂੰ ਰੋਕ, ਇਹਨਾਂ ਨੂੰ ਕਹਿ ਵੀ ਕਿੱਥੇ ਦੌੜ ਕੇ ਜਾਓਗੇ, ਪਿੱਛੇ ਭੱਜ ਕੇ ਕਿੱਥੇ ਨੂੰ ਜਾਣਗੇ।
ਮੋਰੋ ਸਕਲ ਤੀਰ ਤਾਰੇ ਅੰਤ,
ਜਾ ਇਮਾਮ ਬਖਸ਼ ਇਹਨਾਂ ਨੂੰ ਜਾ ਕੇ ਮੋੜ, ਇਹਨਾਂ ਦੇ ਅੰਦਰ ਧੀਰਜ ਪੈਦਾ ਕਰ, ਧੀਰਜ ਧਾਰ ਕੇ ਸਭ ਨੂੰ ਮੋੜ ਦਿਓ ਤੇ ਰਣ ਭੂਮੀ ਵਿਚ ਅੱਗੇ ਹੋ ਕੇ ਲੜਾਈ ਕਰ।
ਸੁਨਤ ਇਮਾਮ ਬਖਸ਼ ਤਬ ਤਾਇਓ,
ਇਹ ਸੁਣਦਿਆਂ ਇਮਾਮ ਬਖਸ਼ ਨੇ ਚਿਪ ਖਾਧੀ, ਬੜੇ ਰੋਸ ਵਿਚ ਇਮਾਮ ਬਖਸ਼ ਆਇਆ, ਆਪਣਾ ਘੋੜਾ ਪ੍ਰੇਰਿਆ, ਨਾਲ ਦੇ 1000 ਫੌਜ ਦਾ ਜਥਾ ਲਿਆ ਤੇ ਅੱਗੇ ਵਧਣ ਲੱਗਾ।
ਲੈ ਕਰ ਸੰਗ ਸੂਰ ਹਜ਼ਾਰ,
1000 ਫੌਜ ਦਾ ਜਥਾ, 1000 ਘੋੜ ਸਵਾਰ ਇਮਾਮ ਬਖਸ਼ ਦੇ ਨਾਲ ਸਨ, ਉਹਨਾਂ ਨੂੰ ਨਾਲ ਲੈ ਕੇ ਇਮਾਮ ਬਖਸ਼ ਅੱਗੇ ਵਧਿਆ ਹੈ।
ਜਹਾਂ ਲੜਤ ਨਾਨੋ ਪੱਟ ਮਾਰਤ,
ਵੱਧ ਕੇ ਉੱਥੇ ਆਇਆ ਜਿੱਥੇ ਭਾਈ ਨਾਨੋ ਜੀ ਲੜ ਰਹੇ ਸਨ। ਭਾਈ ਨਾਨੋ ਜੀ ਅਲੀ ਬਖਸ਼ ਨੂੰ ਮਾਰ ਕੇ ਜਿਸ ਜਗ੍ਹਾ ਤੇ ਲੜ ਰਹੇ ਸਨ ਉੱਥੇ ਅੱਗੇ ਵੱਧ ਕੇ ਆਇਆ ਹੈ।
ਤੀਰ ਤੁਫੰਗ ਚਲਤੇ ਹਥਿਆਰ,
ਜਿੱਥੇ ਤੀਰ ਬੰਦੂਕਾਂ ਤੇ ਹੋਰ ਹਥਿਆਰ ਚੱਲ ਰਹੇ ਨੇ।
ਤਾਂ ਆਨ ਜੁਟਿਓ ਬੋ ਛੂਟੇ,
ਉੱਥੇ ਆ ਕੇ ਜੁਟ ਗਿਆ ਇਮਾਮ ਬਖਸ਼, ਉੱਥੇ ਆ ਕੇ ਲੜਾਈ ਕਰਨ ਲੱਗਾ ਜਿੱਥੇ ਭਾਈ ਨਾਨੋ ਜੀ ਲੜ ਰਹੇ ਸੀ।
ਗੋਰੀ ਪੋਰੇ ਹਿਰਦੇ ਜੁਝਾਰ,
ਗੋਲੀਆਂ ਚੱਲਦੀਆਂ ਨੇ, ਉਹਨਾਂ ਗੋਲੀਆਂ ਦੇ ਨਾਲ ਜੁਝਾਰੂ ਸੂਰਮਿਆਂ ਦੀਆਂ ਛਾਤੀਆਂ ਤੋੜੀਆਂ ਜਾ ਰਹੀਆਂ ਨੇ।
ਗਿਰ ਗਿਰ ਪਰੇ ਪਵੰਗਮ ਤੇ ਪਟ,
ਬੜੇ ਸੂਰਮੇ ਘੋੜਿਆਂ ਤੋਂ ਉੱਛੜ ਉੱਛੜ ਕੇ ਜ਼ਮੀਨ ਤੇ ਡਿੱਗਣ ਲੱਗੇ ਨੇ।
ਅੰਗ ਭੰਗ ਕੋ ਕਰੇ ਪੁਕਾਰ,
ਜਿਨ੍ਹਾਂ ਦੇ ਸਰੀਰਾਂ ਦੇ ਅੰਗ ਭੰਨੇ ਜਾਂਦੇ ਨੇ, ਔਰ ਰਣ ਭੂਮੀ ਚ ਆਵਾਜ਼ਾਂ ਮਾਰਦੇ ਹਾਏ ਹਾਏ ਕਰਦੇ ਕੁਰਲਾਉਂਦੇ, ਬਚਾ ਲੋ ਸਾਨੂੰ, ਪੀਣ ਨੂੰ ਪਾਣੀ ਦੇ ਦਿਓ, ਏਦਾਂ ਆਵਾਜ਼ਾਂ ਮਾਰ ਕੇ ਰਣ ਭੂਮੀ ਚ ਬਹੁਤ ਸਾਰੇ ਘਾਇਲ ਘੂਮ ਰਹੇ ਨੇ।
ਫਿਰੇ ਸਿੱਖ ਗੁਰ ਕੇ ਸੰਗ ਤੁਰਕਨ,
ਇੱਧਰ ਗੁਰੂ ਕੇ ਸਿੱਖ ਤੁਰਕਾਂ ਦੇ ਨਾਲ ਭਿੜ ਰਹੇ ਹਨ।
ਹੋਰੇ ਨਾ ਪੀਚੇ ਇੱਕ ਪਗ ਥਾਨ,
ਇਹੋ ਜੀ ਬਹਾਦਰੀ ਨਾਲ ਸਤਿਗੁਰਾਂ ਦੇ ਸਿੱਖ ਤੁਰਕਾਂ ਨਾਲ ਭਿੜੇ ਨੇ ਕਿ ਕੋਈ ਵੀ ਸੂਰਮਾ ਸਿੱਖ ਆਪਣਾ ਇੱਕ ਵੀ ਪੈਰ ਇੱਕ ਵੀ ਕਦਮ ਪੁੱਟ ਕੇ ਪਿੱਛੇ ਨਹੀਂ ਹਟਿਆ, ਅੱਗੇ ਹੀ ਵੱਧਦੇ ਚਲੇ ਗਏ ਹਨ।
ਚਮਕੈ ਖੜਗ ਸ਼੍ਰੋਣ ਸੋਂ ਲਿਪਟੇ,
ਔਰ ਤੇਗਾਂ ਚਮਕ ਰਹੀਆਂ ਨੇ ਔਰ ਚਮਕਦੀਆਂ ਤੇਗਾਂ ਲਹੂ ਨਾਲ ਲਿਬੜੀਆਂ ਹੋਈਆਂ, ਲਹੂ ਨਾਲ ਗਹਿ ਗੱਚ ਹੋਈਆਂ ਨੁਚੜ ਰਹੀਆਂ ਨੇ।
ਪਟੇ ਅੰਗ ਪਟ ਤਾਏ ਮਾਨ,
ਬਹੁਤ ਸਾਰੇ ਸੂਰਮਿਆਂ ਦੇ ਅੰਗ ਵੱਡੇ ਹੋਏ ਨੇ, ਕੱਟੇ ਹੋਏ ਨੇ ਔਰ ਆਪਣੇ ਸਰੀਰ ਤੇ ਘਾਇਲ ਖਾ ਘਾਵ ਖਾ ਕੇ ਵੀ ਸੂਰਮੇ ਰਣ ਭੂਮੀ ਚ ਲੜ ਰਹੇ ਹਨ।
ਹਤੈ ਸੀਸ ਪਰ ਮੁਖ ਲਗ ਚੀਰੇ,
ਕਹਿੰਦੇ ਸਿਰ ਦੇ ਉੱਤੇ ਤੇਗ ਮਾਰਦੇ ਤੇ ਮੂੰਹ ਤੱਕ ਖੋਪੜੀ ਨੂੰ ਚੀਰ ਕੇ ਰੱਖ ਦਿੰਦੇ ਨੇ। ਇੰਨੇ ਜ਼ੋਰ ਨਾਲ, ਹਾਲਾਂਕਿ ਸਿਰ ਦੀ ਹੱਡੀ ਬੜੀ ਮਜ਼ਬੂਤ ਹੁੰਦੀ ਹੈ, ਇੰਨੇ ਜ਼ੋਰ ਨਾਲ ਤੇਗ ਚਲਾਉਂਦੇ ਕਿ ਸਿਰ ਤੋਂ ਚਲਾ ਕੇ ਮੂੰਹ ਤੱਕ ਕਹਿੰਦੇ ਸਿਰ ਨੂੰ ਚੀਰ ਕੇ ਰੱਖ ਦਿੰਦੇ ਨੇ।
ਕੇਤਕ ਕੇ ਮੁਖ ਬਜੇ ਕਿਰਪਾਨ,
ਤੇ ਕਈਆਂ ਦੇ ਮੂੰਹ ਦੇ ਵਿੱਚ ਹੀ ਜਾ ਕੇ ਕਿਰਪਾਨ ਦਾ ਪਿਪਲਾ, ਜਿਹੜਾ ਅਗਲਾ ਸਿਰਾ ਜਿਹਨੂੰ ਨੋਕ ਕਹਿੰਦੇ ਨੇ, ਉਹ ਪਿਪਲਾ ਜਾ ਕੇ ਮੂੰਹ ਦੇ ਵਿੱਚ ਧੱਸ ਜਾਂਦਾ ਹੈ।
ਕਰਨ ਨਾਸਿਕਾ ਛਿਦੇ ਕਿਤਕ ਕੇ,
ਕਈਆਂ ਦੇ ਕੰਨ ਵੱਢੇ ਗਏ ਨੇ, ਕਈਆਂ ਦੀ ਨੱਕ ਵੱਢੀ ਗਈ ਆ। ਰਣ ਭੂਮੀ ਚ ਸ਼ਸਤਰ ਚੱਲਦੇ ਨੇ, ਜਦੋਂ ਫਿਰ ਕੋਈ ਵੀ ਸਰੀਰ ਦਾ ਹਿੱਸਾ ਹੋਵੇ ਕੱਟਿਆ ਜਾਂਦਾ।
ਇਹ ਚਿਤ ਕਰੇ ਬਿਲੋਚਨ ਹਾਨ,
ਕਈਆਂ ਦੀਆਂ ਅੱਖਾਂ ਨਿਕਲ ਗਈਆਂ ਨੇ, ਅੰਨੇ ਹੋ ਗਏ ਨੇ, ਅੱਖਾਂ ਵਿੱਚ ਸ਼ਸਤਰ ਵੱਜੇ ਨੇ, ਗੋਲੀਆਂ ਵੱਜੀਆਂ ਨੇ ਜਾਂ ਗੋਲੀਆਂ ਦੇ ਹੋਰ ਜਾਂ ਬਰੂਦ ਆਦਿਕ ਵੱਜਾ, ਉਹਦੇ ਨਾਲ ਕਈ ਅੱਖਾਂ ਤੋਂ ਅੰਨੇ ਹੋਏ ਫਿਰਦੇ ਹਨ।
ਮੋਢੇ ਲੱਗ ਬੀਚ ਤੇ ਚੀਰਤ,
ਕਹਿੰਦੇ ਵਿੱਚੋਂ ਜਦੋਂ ਚੀਰਦੇ ਨੇ ਥੱਲੜੇ ਪਾਸੇ ਵੱਖੀ ਤੋਂ ਚੀਰ ਵਾਰ ਕਰਦੇ ਨੇ, ਮੋਢੇ ਤੱਕ ਧੜ ਨੂੰ ਚੀਰਦੇ ਚਲੇ ਜਾਂਦੇ ਹਨ।
ਸ਼ਸਤਰ ਗਏ ਹਾਥਨ ਕੱਟ ਜਾਤ,
ਕਿਰਪਾਨਾਂ ਹੱਥਾਂ ਚ ਫੜੀਆਂ ਰਹਿ ਜਾਂਦੀਆਂ ਤੇ ਬਾਹਾਂ ਵੱਢੀਆਂ ਜਾਂਦੀਆਂ ਨੇ। ਕਹਿੰਦੇ ਇਸ ਤਰ੍ਹਾਂ ਸਰੀਰ ਦੋ ਹਿੱਸਿਆਂ ਵਿੱਚ ਵੰਡੇ ਜਾ ਰਹੇ ਨੇ।
ਕੇਤਕ ਕੰਠ ਕਟਤ ਸਿਰ ਉਤਰਤ,
ਕਈਆਂ ਦੀ ਧੋਣ ਕੱਟੀ ਜਾਂਦੀ ਤੇ ਸਿਰ ਜਿਹੜਾ ਧੜ ਨਾਲੋਂ ਵੱਖਰਾ ਲੈ ਕੇ ਜਿਵੇਂ ਗੇਂਦ ਡਿੱਗਦੀ ਹੈ ਨਾ, ਗੇਂਦ ਦੇ ਸਮਾਨ ਖਿੱਦੂ ਦੇ ਸਮਾਨ ਰਣ ਭੂਮੀ ਵਿੱਚ ਘੋੜਿਆਂ ਦੇ ਪੈਰਾਂ ਥੱਲੇ ਰੁਲਦੀਆਂ ਨੇ, ਜਿਹੜੇ ਸਿਰ ਨੇ ਸੀਸ ਨੇ ਉਹ ਰੁਲ ਰਹੇ ਨੇ।
ਘਰ ਗਿਰ ਪਤ ਕਿਤਕ ਤਰਫਾਤ,
ਬਹੁਤ ਸਾਰੇ ਧੜ ਰਣ ਭੂਮੀ ਦੇ ਉੱਤੇ ਡਿੱਗਦੇ ਨੇ ਔਰ ਤੜਫ ਰਹੇ ਹਨ, ਹਾਲੇ ਉਹਨਾਂ ਚੋਂ ਪ੍ਰਾਣ ਨਹੀਂ ਨਿਕਲੇ।
ਕੱਟ ਤੇ ਕੱਟ ਨਾ ਮਿਰਤ ਅਟਕ ਪਟ,
ਕਈ ਲੱਕ ਤੋਂ ਵੱਢੇ ਗਏ ਨੇ, ਲੱਕਾਂ ਤੋਂ ਹੀ ਕਹਿੰਦੇ ਦੋ ਹਿੱਸੇ ਹੋ ਗਏ ਨੇ, ਲੱਕ ਵਾਲੀ ਥਾਂ ਤੋਂ ਵੱਢੇ ਗਏ ਕੱਟੇ ਗਏ, ਪਰ ਫਿਰ ਵੀ ਰਣ ਭੂਮੀ ਵਿੱਚੋਂ ਹਟਦੇ ਨਹੀਂ, ਨਾ ਹੀ ਅਟਕਦੇ ਹਨ।
ਮਾਰਤ ਖੜੇ ਖੜਗ ਸਹਿਗਾਤ,
ਔਰ ਖੜੇ ਹੋਏ ਤਲਵਾਰ ਮਾਰਦੇ ਨੇ ਤੇ ਤਲਵਾਰ ਸਰੀਰ ਤੇ ਸਹਿੰਦੇ ਹਨ।
ਸ਼੍ਰੋਣਤ ਬੈਤ ਅਨੇਕਨ ਕੇਤਨ,
ਇਹਦਾ ਬਹੁਤ ਸਾਰੇ ਸੂਰਮਿਆਂ ਦੇ ਸਰੀਰ ਚੋਂ ਲਹੂ ਵਹਿ ਰਿਹਾ ਹੈ, ਲਹੂ ਦੀਆਂ ਧਰਾਵਾਂ ਵਹਿ ਰਹੀਆਂ ਨੇ, ਸਰੀਰ ਚੋਂ ਖੂਨ ਭੱਕ ਭੱਕ ਕਰਕੇ ਬਾਹਰ ਨਿਕਲਦਾ ਹੈ।
ਪਾਓ ਪਕਾ ਪਕ ਬੋਲਤ ਕਾਤ,
ਤੇ ਜ਼ਖਮ ਭੱਕ ਭੱਕ ਦੀ ਆਵਾਜ਼ ਆਉਂਦੀ, ਜਦੋਂ ਜਿੱਥੇ ਜ਼ਖਮ ਹੁੰਦਾ ਹੈ ਉਹ ਜ਼ਖਮਾਂ ਦੇ ਵਿੱਚੋਂ ਹਵਾ ਭਰਦੀ ਹੈ ਜਦੋਂ, ਤੇ ਭੱਕ ਭੱਕ ਦੀ ਆਵਾਜ਼ ਆਉਂਦੀ ਹੈ।
ਸਮੁਖ ਇਮਾਮ ਬਖਸ਼ ਤਬ ਹੋਇਸ,
ਇਧਰ ਇਮਾਮ ਬਖਸ਼ ਇਹਨੇ ਨੂੰ ਸਾਹਮਣੇ ਚੱਲ ਕੇ ਆਇਆ ਹੈ।
ਚਰਬੇ ਵਿਦਿਆ ਵੱਡ ਜਾਨ,
ਘੋੜ ਸਵਾਰੀ ਦੀ ਵਿਦਿਆ ਚ ਬੜਾ ਨਿਪੁੰਨ ਸੀ, ਘੋੜਾ ਬੜਾ ਵਧੀਆ ਚਲਾਉਂਦਾ ਸੀ ਇਮਾਮ ਬਖਸ਼।
ਅਦਕ ਫੰਦਾਵਤ ਉੱਤੀ ਉੱਤ ਫੇਰਤ,
ਆਪਣਾ ਘੋੜਾ ਫੰਦਾ ਕੇ ਇਧਰ ਉਧਰ ਪ੍ਰੇਰਦਾ ਤੇ ਰਣ ਭੂਮੀ ਚ ਫਿਰਦਾ ਹੈ।
ਕਬੇ ਤੁਫੰਗ ਹਤੇ ਟਿਗਿਆਨ,
ਐਨ ਬਿਲਕੁਲ ਕੋਲ ਆ ਕੇ ਸੂਰਮਿਆਂ ਦੇ ਬੰਦੂਕ ਦੀ ਗੋਲੀ ਦਾਗਦਾ, ਗੋਲੀ ਚਲਾਉਂਦਾ।
ਸਭ ਨੇ ਜਾਗੇ ਮਾਰਤ ਤਾਵਤ,
ਘੋੜੇ ਤੇ ਬੈਠਾ ਹੱਥ ਚ ਨੇਜਾ ਫੜ ਕੇ ਨੇਜਾ ਮਾਰਦਾ, ਨੇਜੇ ਦਾ ਵਾਰ ਕਰਦਾ ਹੈ।
ਕਬੂ ਸੁਪਟ ਕੇ ਕਾਏ ਕਿਰਪਾਨ,
ਕਦੇ ਕਿਰਪਾਨ ਕੱਢ ਲੈਂਦਾ ਤੇ ਕਿਰਪਾਨ ਨਾਲ ਲੜਨਾ ਸ਼ੁਰੂ ਕਰ ਦਿੰਦਾ ਹੈ ਔਰ ਕਿਰਪਾਨ ਦੇ ਨਾਲ ਵੱਢਣਾ ਸ਼ੁਰੂ ਕਰਦਾ ਹੈ।
ਨਾਨੋ ਸੰਗ ਅਰੇ ਹੋ ਤਬ ਵੈਟਿਗ,
ਆਖਿਰਕਾਰ ਇਹ ਕਿਰਪਾਨ ਲੈ ਕੇ ਭਾਈ ਨਾਨੋ ਜੀ ਦੇ ਕੋਲ ਆਣ ਖੜਾ ਹੈ ਔਰ ਭਾਈ ਨਾਨੋ ਜੀ ਨਾਲ ਆ ਕੇ ਇਹਨੇ ਜੰਗ ਸ਼ੁਰੂ ਕੀਤਾ ਹੈ।
ਦੋਨੋ ਗਏ ਖੜਗ ਖਰਪਾਨ,
ਉਧਰ ਭਾਈ ਨਾਨੋ ਜੀ ਨੇ ਵੀ ਹੱਥ ਚ ਤਿੱਖੀ ਤੇਗ ਫੜੀ ਹੋਈ ਹੈ,
ਇਧਰ ਇਮਾਮ ਬਖਸ਼ ਨੇ ਵੀ ਆਪਣੇ ਹੱਥ ਚ ਤੇਗ ਫੜੀ ਆ ਤੇ ਲੜਨ ਲੱਗੇ ਹਨ।
ਫੇਰ ਤੁਰੰਗਮ ਦਾਵ ਬਿਲੋਕੇ,
ਇਸ ਪ੍ਰਕਾਰ ਨਾਲ ਘੋੜਾ ਫੇਰ ਕੇ ਦਾ ਤੱਕਦੇ ਨੇ ਦੋਵੇਂ ਭਾਈ ਨਾਨੋ ਜੀ, ਦਾ ਤੱਕਦੇ ਨੇ ਇਮਾਮ ਬਖਸ਼ ਨੂੰ ਮਾਰਨ ਵਾਸਤੇ ਤੇ ਇਮਾਮ ਬਖਸ਼ ਦਾ ਤੱਕਦਾ ਭਾਈ ਨਾਨੋ ਜੀ ਨੂੰ ਮਾਰਨ ਵਾਸਤੇ।
ਦੋਨੋ ਚਮਕਾਵਤ ਸ਼ਮਸ਼ੇਰ,
ਦੋਵਾਂ ਦੇ ਹੱਥਾਂ ਚ ਸ਼ਮਸ਼ੀਰਾਂ ਚਮਕ ਰਹੀਆਂ ਨੇ, ਦੋਵਾਂ ਦੇ ਹੱਥਾਂ ਵਿਚ ਤੇਗਾਂ ਇਕ ਤੋਂ ਇਕ ਵਧੀਆ ਤੇਗਾਂ ਸਨ। ਭਾਈ ਨਾਨੋ ਜੀ ਦੀ ਤੇਗ ਵੀ ਚਮਕਦੀ ਹੈ, ਇਮਾਮ ਬਖਸ਼ ਦੀ ਤੇਗ ਵੀ ਚਮਕ ਰਹੀ ਹੈ।
ਘੋੜਨ ਫੇਰਨ ਕੀ ਮੋ ਵਿਦਿਆ,
ਘੋੜਾ ਚਲਾਉਣ ਦੀ ਵਿਦਿਆ ਦੋਵੇਂ ਹੀ ਬੜੇ ਨਿਪੁੰਨ ਨੇ। ਭਾਈ ਨਾਨੋ ਜੀ ਵੀ ਘੋੜਾ ਬੜਾ ਵਧੀਆ ਚਲਾਉਂਦੇ ਨੇ, ਇਮਾਮ ਬਖਸ਼ ਵੀ ਘੋੜਾ ਚਲਾਉਣ ਦੀ ਵਿਦਿਆ ਜਾਣਦਾ ਹੈ।
ਕਰਤੇ ਆਪ ਮੈਂ ਟੁਕੇ ਨੇਰ,
ਇਹ ਤਾਂ ਆਪਸ ਵਿਚ ਇਕ ਦੂਜੇ ਤੇ ਦਾ ਤੱਕਦਿਆਂ ਘੋੜੇ ਨੇੜੇ ਕਰ ਲਏ ਨੇ, ਇਨ੍ਹਾਂ ਨੇ ਘੋੜੇ ਐਨ ਬਿਲਕੁਲ ਨੇੜੇ ਕਰਕੇ ਟੁਕ ਗਏ ਹਨ।
ਜਬ ਨਾਨੋ ਨੇ ਖੜਗ ਪ੍ਰਹਾਰਿਓ,
ਜਦੋਂ ਭਾਈ ਨਾਨੋ ਜੀ ਨੇ ਦਾ ਤੱਕਿਆ, ਦਾ ਤੱਕ ਕੇ ਆਪਣੀ ਤੇਗ ਦਾ ਵਾਰ ਕੀਤਾ,
ਰੋਕਿਓ ਨਿਜ ਕਰ ਖੜਗ ਅਗੇਰ,
ਕਹਿੰਦੇ ਇਮਾਮ ਬਖਸ਼ ਨੇ ਆਪਣੀ ਕਿਰਪਾਨ ਅੱਗੇ ਕਰਕੇ, ਆਪਣੀ ਤੇਗ ਅੱਗੇ ਕਰਕੇ ਭਾਈ ਨਾਨੋ ਦੀ ਤੇਗ ਦਾ ਵਾਰ ਰੋਕ ਲਿਆ।
ਦੂਜਾ ਵਾਰ ਪੁਨ ਕੀ ਨਸਤੂਰਨ,
ਬੜੀ ਛੇਤੀ ਨਾਲ ਫੁਰਤੀ ਨਾਲ ਦੂਜਾ ਵਾਰ ਜਿਸ ਵੇਲੇ ਭਾਈ ਸਾਹਿਬ ਭਾਈ ਨਾਨੋ ਜੀ ਨੇ ਕੀਤਾ,
ਪਾਮ ਹੱਥ ਕਾਟਿਓ ਬਿਨ ਦੇਰ,
ਕਹਿੰਦੇ ਭਾਈ ਸਾਹਿਬ ਨੇ ਇੰਨੀ ਫੁਰਤੀ ਨਾਲ ਇੱਕ ਵਾਰ ਹਰੇ ਨੇ ਰੋਕਿਆ, ਦੂਜਾ ਵਾਰ ਇੰਨੀ ਛੇਤੀ ਨਾਲ ਕੀਤਾ ਭਾਈ ਨਾਨੋ ਜੀ ਨੇ, ਤੇ ਉਸ ਵਕਤ ਉਹ ਦੂਜਾ ਵਾਰ ਇਮਾਮ ਬਖਸ਼ ਦੇ ਖੱਬੇ ਹੱਥ ਤੇ ਲੱਗਾ ਤੇ ਉਹਦਾ ਹੱਥ ਨਾਲੋਂ ਹੀ ਵੱਢਿਆ ਗਿਆ ਤੇ ਹੱਥ ਵਢੀ ਕੇ ਜ਼ਮੀਨ ਤੇ ਡਿੱਗ ਪਿਆ, ਪਰ ਮਰਿਆ ਨਹੀਂ ਇਮਾਮ ਬਖਸ਼। ਹੱਥ ਵੱਢਿਆ ਗਿਆ, ਹੱਥ ਵੱਢ ਕੇ ਭਾਈ ਨਾਨੋ ਜੀ ਨੇ ਖੱਬਾ ਇਹਦਾ ਜ਼ਮੀਨ ਤੇ ਸੁੱਟ ਦਿੱਤਾ।
ਕੁੱਪਿਓ ਇਮਾਮ ਬਖਸ਼ ਕਰ ਕੱਟਦਾ,
ਹੱਥ ਵੱਢਿਆ ਗਿਆ ਪਰ ਇਮਾਮ ਬਖਸ਼ ਲੜਾਈ ਤੋਂ ਨਹੀਂ ਹਟਿਆ, ਜੰਗ ਤੋਂ ਨਹੀਂ ਟਲਿਆ। ਇਹਨੂੰ ਬੜਾ ਰੋਸ ਆਇਆ ਆਪਣੇ ਹੱਥ ਵੱਢੇ ਨੂੰ ਵੇਖ ਕੇ, ਬੜੇ ਗੁੱਸੇ ਵਿਚ ਆਇਆ।
ਬਲ ਤੇ ਮਾਰਿਓ ਖੜਗੇ ਉਠਾਏ,
ਇਹਨੇ ਬੜੇ ਬਲ ਨਾਲ ਬੜੇ ਜ਼ੋਰ ਨਾਲ ਤੇਗ ਦਾ ਵਾਰ ਭਾਈ ਨਾਨੋ ਜੀ ਤੇ ਕੀਤਾ।
ਲਗ ਸਿਕੰਦ ਛਾਤੀ ਲਗ ਚੀਰਿਓ,
ਖਾਲਸਾ ਜੀ ਉਹ ਇਹਦਾ ਕੀਤਾ ਹੋਇਆ ਵਾਰ, ਇਹਦਾ ਹੱਥ ਵੱਢਿਆ ਗਿਆ ਸੀ ਗੁੱਸੇ ਨਾਲ ਵਾਰ ਕੀਤਾ ਇਹਨੇ, ਇਹਦਾ ਵਾਰ ਕੀਤਾ ਹੋਇਆ ਭਾਈ ਨਾਨੋ ਜੀ ਦੇ ਮੋਢੇ ਤੇ ਲੱਗਾ।
ਗਿਰਿਓ ਤੁਰੰਗ ਪਰ ਤੇ ਉਤਲਾਏ,
ਇਹਨੇ ਜ਼ੋਰ ਦਾ ਵਾਰ ਕੀਤਾ ਸੀ ਕਿ ਭਾਈ ਦੀ ਛਾਤੀ ਤੱਕ ਭਾਈ ਨਾਨੋ ਜੀ ਦਾ ਸਰੀਰ ਚੀਰਿਆ ਗਿਆ ਔਰ ਭਾਈ ਨਾਨੋ ਜੀ ਸ਼ਹਾਦਤ ਪ੍ਰਾਪਤ ਕਰਕੇ ਜ਼ਮੀਨ ਤੇ ਡਿੱਗ ਪਏ।
ਸਾਦਰ ਦੇਵ ਬਧੂਨ ਉਠਾਇਓ,
ਸੂਰਮਿਆਂ ਦੀ ਮੌਤ ਮਰੇ ਸਨ ਭਾਈ ਨਾਨੋ ਜੀ, ਕਹਿੰਦੇ ਬੜੇ ਸਤਿਕਾਰ ਨਾਲ ਦੇਵ ਬਧੂਟੀਆਂ ਹੂਰਾਂ ਸੱਚਖੰਡ ਤੋਂ ਵਿਮਾਨ ਲੈ ਕੇ ਇਹਦੇ ਵਾਸਤੇ ਦੇਵਤਗਣ ਆਏ ਹਨ।
ਨਾਨੋ ਲੀਨ ਵਿਮਾਨ ਚੜਾਏ,
ਸੋਹਣੇ ਵਿਮਾਨ ਦੇ ਉੱਤੇ ਭਾਈ ਨਾਨੋ ਜੀ ਨੂੰ ਸਵਾਰ ਕਰਕੇ ਬੈਕੁੰਠ ਧਾਮ ਨੂੰ ਲੈ ਚੱਲੇ ਹਨ।
ਸਿੱਖ ਬਿਲੋਕ ਓਰੜੇ ਸਨਮੁਖ,
ਹੋਰ ਵੀ ਬਹੁਤ ਸਾਰੇ ਸਿੱਖ ਭਾਈ ਨਾਨੋ ਜੀ ਦੇ ਨਾਲ ਜਿਹੜੇ ਖਲੋਤੇ ਲੜ ਰਹੇ ਸਨ ਉਹਨਾਂ ਨੂੰ ਇਹਨੇ ਵੇਖਿਆ।
ਤੋਮਰ ਤੀਰਤ ਫੰਗ ਚਲਾਏ,
ਉਹ ਬੰਦੂਕਾਂ ਚਲਾ ਰਹੇ ਨੇ, ਬਰਛੀਆਂ ਚਲਾ ਰਹੇ ਨੇ, ਤੀਰ ਚਲਾ ਰਹੇ ਹਨ।
ਇੱਕ ਘਰ ਕੱਟਿਓ ਇੱਕ ਘਰ ਮਾਈ,
ਕਹਿੰਦੇ ਇਮਾਮ ਬਖਸ਼ ਇਹੋ ਜਿਹਾ ਸੂਰਮਾ ਵੀ ਇੱਕ ਹੱਥ ਵੱਢਿਆ ਗਿਆ ਪਰ ਫਿਰ ਵੀ ਲੜਦਾ ਰਿਹਾ, ਦੂਜਾ ਹੱਥ ਸੱਜੇ ਹੱਥ ਚ ਤੇਗ ਫੜੀ ਹੋਈ ਤੇ ਫਿਰ ਵੀ ਲੜਦਾ ਚੱਲਿਆ ਜਾ ਰਿਹਾ।
ਖੜਗ ਗਏ ਮਾਰਤ ਵਿਚ ਲਾਏ,
ਜਿਹੜਾ ਨੇੜੇ ਆਉਂਦਾ ਨੂੰ ਮਾਰ ਕੇ ਖਿੰਡਾ ਰਿਹਾ, ਫਿਰ ਵੀ ਲੜਦਾ ਰਿਹਾ, ਹੱਥ ਕੱਟੇ ਜਾਣ ਤੋਂ ਬਾਅਦ ਵੀ ਬੜੀ ਦਲੇਰੀ ਦੇ ਨਾਲ ਇਮਾਮ ਬਖਸ਼ ਲੜਦਾ ਰਿਹਾ।
ਤੁਰਕ ਹਜ਼ਾਰੋ ਮਾਰ ਮਾਰ ਕਹਿ,
ਇਹਦੇ ਨਾਲ ਬਹੁਤ ਸਾਰੇ ਤੁਰਕ ਅੱਗੇ ਵੱਧ ਕੇ ਆ ਗਏ, ਹਜ਼ਾਰਾਂ ਦੀ ਗਿਣਤੀ ਚ ਮਾਰੋ ਮਾਰ ਕਰਦੇ ਆਣ ਪਏ ਨੇ।
ਆਏ ਪਰੇ ਸਿੱਖਣ ਪਰ ਤਾਏ,
ਆ ਕੇ ਗੁਰੂ ਕੇ ਸਿੱਖਾਂ ਤੇ ਇਹਨਾਂ ਨੇ ਹੱਲਾ ਬੋਲ ਦਿੱਤਾ ਹੈ।
ਪਰੇ ਉਹ ਰੋਰ ਤਬ ਉੱਠਿਓ ਸ਼ੋਰ,
ਰੌਲਾ ਪੈ ਗਿਆ, ਬੜਾ ਭਿਆਨਕ ਸ਼ੋਰ ਮਚਿਆ।
ਵੱਡ ਦੋਹਰੀ ਚੋਬ ਤਮਾਮੇ ਵਾਏ,
ਦੋਹਰੀਆਂ ਚੋਬਾਂ ਨਗਾਰਿਆਂ ਦੇ ਉੱਤੇ ਮਾਰੀਆਂ ਗਈਆਂ, ਨਗਾਰੇ ਵਜਾਏ ਗਏ।
ਤੁਪਕ ਤਮਾਚੇ ਤੋਮਰ ਤੀਰ,
ਬੰਦੂਕਾਂ ਚੱਲੀਆਂ, ਤਮੰਚੇ ਚੱਲੇ ਨੇ, ਬਰਛੇ ਤੇ ਤੀਰ ਚੱਲੇ ਹਨ।
ਤਰਵਾਰਨ ਤਬਰਨ ਤਰਕਾਏ,
ਤਲਵਾਰਾਂ ਚੱਲੀਆਂ ਨੇ, ਤਬਰ ਚੱਲ ਪਏ ਨੇ, ਇਦਾਂ ਤਬਰਾਂ ਤੇ ਤਲਵਾਰਾਂ ਨਾਲ ਘਾਇਲ ਕਰ ਰਹੇ ਹਨ।
ਭਾਗੇ ਸਿੱਖ ਕਿਤ ਘਾਟ ਪਾਛੇ,
ਖਾਲਸਾ ਜੀ ਹੁਣ ਗੁਰੂ ਕੇ ਸਿੱਖਾਂ ਨੂੰ ਪਿੱਛੇ ਹੋਣਾ ਪਿਆ, ਜਦੋਂ ਭਾਈ ਨਾਨੋ ਜੀ ਸ਼ਹੀਦ ਹੋ ਗਏ ਤੇ ਤੁਰਕਾਂ ਨੇ ਇਕਦਮ ਦਲੇਰੀ ਨਾਲ ਹੱਲਾ ਕਰ ਦਿੱਤਾ,
ਤੇ ਜਿਹੜੇ ਕੁਝ ਕੁ ਗੁਰੂ ਕੇ ਸਿੱਖ ਲੜ ਰਹੇ ਸਨ ਹੁਣ ਪਿੱਛੇ ਨੂੰ ਭੱਜੇ, ਕੁਝ ਕੁ ਸਿੱਖ ਭੱਜ ਕੇ ਗੁਰੂ ਹਰਗੋਬਿੰਦ ਸਾਹਿਬ ਕੋਲ ਗਏ।
ਚਿਤ ਪਹੁੰਚੇ ਗੁਰ ਟਿਗ ਦੌਰ,
ਕੁਝ ਕੁ ਸਿੱਖ ਦੌੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਤਸ਼ਾਹ ਕੋਲ ਆਏ ਹਨ।
ਮਹਾਰਾਜ ਨਾਨੋ ਰਣ ਮਾਰਿਓ,
ਕਹਿਣ ਲੱਗੇ ਸਤਿਗੁਰੂ ਜੀ ਭਾਈ ਨਾਨੋ ਜੀ ਜੰਗ ਦੇ ਮੈਦਾਨ ਚ ਸ਼ਹੀਦ ਹੋ ਗਏ ਨੇ।
ਤੁਮਰੋ ਸਰਦਾਰ ਨਾ ਤਿਸ ਠੌਰ,
ਇਸ ਵਕਤ ਅੱਗੇ ਤੁਹਾਡਾ ਕੋਈ ਵੀ ਜਰਨੈਲ ਨਹੀਂ ਹੈ। ਭਾਈ ਨਾਨੋ ਜੀ ਲੜ ਰਹੇ ਸੀ, ਉਹ ਲੜ ਕੇ ਸ਼ਹਾਦਤ ਪ੍ਰਾਪਤ ਕਰ ਚੁੱਕੇ ਨੇ। ਇਸ ਵਕਤ ਅੱਗੇ ਹੋਰ ਕੋਈ ਜਰਨੈਲ ਤੁਹਾਡਾ ਨਹੀਂ ਲੜ ਰਿਹਾ।
ਪਰ ਉਹ ਜ਼ੋਰ ਉਤ ਸਿੱਖਾਂ ਦੇ ਉੱਪਰ,
ਇਸ ਕਰਕੇ ਮਹਾਰਾਜ ਜੀ ਤੁਰਕਾਂ ਦਾ ਸਿੱਖਾਂ ਦੇ ਉੱਤੇ ਜ਼ੋਰ ਪੈ ਗਿਆ। ਜਥੇਦਾਰ ਬਿਨਾਂ ਜਥਾ ਲੜਨਾ ਔਖਾ ਹੋ ਜਾਂਦਾ ਹੈ, ਇਸ ਕਰਕੇ ਮਹਾਰਾਜ ਜੀ ਤੁਰਕਾਂ ਦਾ ਜ਼ੋਰ ਸਿੱਖਾਂ ਤੇ ਪੈ ਗਿਆ ਹੈ।
ਭੇਜੋ ਜਥੇਦਾਰ ਕੋ ਔਰ,
ਮਹਾਰਾਜ ਜੀ ਕਿਰਪਾ ਕਰਕੇ ਆਪਣਾ ਕੋਈ ਜਥੇਦਾਰ ਅੱਗੇ ਭੇਜੋ, ਆਪਣਾ ਕੋਈ ਸਿਪਾਹ ਸਾਲਾਰ, ਕੋਈ ਸੈਨਾਪਤੀ ਅੱਗੇ ਮਹਾਰਾਜ ਜੀ ਭੇਜੋ।
ਦੇਖੋ ਕਰੋ ਬਿਲੋਚਨ ਉਤਕੋ,
ਮਹਾਰਾਜ ਜੀ ਵੇਖੋ ਉਧਰ ਕਿਵੇਂ ਤੁਰਕ ਵਧੇ ਆ ਰਹੇ ਨੇ।
ਵਧੇ ਤੁਰਕ ਮੇਲੇ ਉਹ ਬੜ ਰੋਰ,
ਇਹ ਤੁਰਕ ਅੱਗੇ ਵੱਧ ਕੇ ਆ ਗਏ ਨੇ ਤੇ ਬੜਾ ਰੌਲਾ ਪਾ ਰਹੇ ਹਨ।
ਸੁਣ ਸ਼੍ਰੀ ਹਰਗੋਬਿੰਦ ਨਿਹਾਰਿਓ,
ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਨੇ ਜੰਗ ਭੂਮੀ ਵੱਲ ਉਧਰ ਹੀ ਨਿਗਾਹ ਮਾਰ ਕੇ ਵੇਖਿਆ।
ਕਰਿਓ ਪੇਰਾ ਗੇ ਸੰਗ ਬਖਾਨ,
ਸਤਿਗੁਰਾਂ ਦੇ ਐਨ ਬਿਲਕੁਲ ਲਾਗੇ ਗੁਰਮੁਖ ਪਿਆਰੇ ਸਿੱਖ ਸੂਰਬੀਰ ਬਹਾਦਰ ਯੋਧੇ ਭਾਈ ਪਰਾਗਾ ਜੀ ਖੜੇ ਸਨ। ਇਹ ਭਾਈ ਪਰਾਗਾ ਜੀ ਪਹਿਲੀ ਜੰਗ ਚ ਵੀ ਹਾਜ਼ਰ ਰਹੇ ਨੇ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਹੋਇਆ। ਭਾਈ ਸਾਹਿਬ ਭਾਈ ਪਰਾਗਾ ਜੀ ਲਾਗੇ ਖੜੇ ਛੇਵੇਂ ਪਾਤਸ਼ਾਹ ਨੇ ਵੇਖੇ।
ਤੂਰਨ ਤੂਰਨ ਕੋ ਤੈ ਪਹੁੰਚੋ,
ਮਹਾਰਾਜ ਜੀ ਨੇ ਹੁਕਮ ਕੀਤਾ ਭਾਈ ਪਰਾਗਾ ਜੀ ਜਾਓ ਜਿੱਥੇ ਭਾਈ ਨਾਨੋ ਜੀ ਲੜ ਕੇ ਸ਼ਹੀਦ ਹੋਏ ਨੇ, ਉਥੇ ਜਾ ਕੇ ਅੱਗੇ ਵੱਧ ਕੇ ਤੁਰਕਾਂ ਦਾ ਹੱਲਾ ਰੋਕੋ।
ਜਹਾਂ ਲੜਾਈ ਜ਼ੋਰ ਮਾਨ,
ਜਿੱਥੇ ਬੜੀ ਭਿਆਨਕ ਜ਼ੋਰ ਨਾਲ ਲੜਾਈ ਹੋ ਰਹੀ ਹੈ, ਉਥੇ ਅੱਗੇ ਜਾਓ ਭਾਈ ਪਰਾਗਾ ਜੀ, ਅੱਗੇ ਵੱਧ ਕੇ ਲੜੋ।
ਜਗਨਾ ਕਿਸ਼ਨਾ ਸੋ ਪਾਟੇ ਅਮੋਲਕ,
ਮਹਾਰਾਜ ਜੀ ਦੇ ਸੂਰਮੇ ਸਨ ਭਾਈ ਜਗਨਾ ਜੀ, ਭਾਈ ਕਿਸ਼ਨਾ ਜੀ, ਜਿਹੜੇ ਬੜੇ ਅਮੋਲਕ ਸੁਪਟ ਸੂਰਮੇ ਹਨ।
ਪਿਖ ਠਾਂਡੇ ਇਨ ਪਠਿਓ ਸੁਜਾਨ,
ਉਹਨਾਂ ਨੂੰ ਵੀ ਮਹਾਰਾਜ ਜੀ ਨੇ ਭੇਜਿਆ, ਭਾਈ ਜਗਨਾ ਜੀ, ਭਾਈ ਕਿਸ਼ਨਾ ਜੀ, ਤੁਸੀਂ ਵੀ ਅੱਗੇ ਜਾ ਕੇ ਜੰਗ ਭੂਮੀ ਵਿਚ ਭਾਈ ਪਰਾਗੇ ਦੀ ਮਦਦ ਕਰੋ।
ਔਰ ਸੂਰ ਸਭ ਦੌਰ ਠੌਰ ਤਿਸ,
ਹੋਰ ਵੀ ਬਹੁਤ ਸਾਰੇ ਸੂਰਮੇ ਦੌੜ ਕੇ ਰਣ ਭੂਮੀ ਵਿਚ ਆਏ ਹਨ।
ਜਾਏ ਲੜੇ ਮਿਲੇ ਹੋ ਕਮ ਸਾਨ,
ਜਾ ਕੇ ਰਣ ਭੂਮੀ ਚ ਲੜੇ ਨੇ ਔਰ ਰਣ ਭੂਮੀ ਵਿਚ ਲੜ ਕੇ ਜੰਗ ਦੇ ਮੈਦਾਨ ਚ ਬੜੀ ਬਹਾਦਰੀ ਨਾਲ ਜੂਝਣ ਲੱਗੇ ਹਨ।
ਚਲੀ ਤੁਫੰਗ ਤਮਾਚੇ ਤੂਰਨ,
ਬੰਦੂਕਾਂ ਚੱਲ ਪਈਆਂ, ਤਮੰਚੇ ਚੱਲ ਪਏ ਬੜੀ ਛੇਤੀ ਨਾਲ, ਤਮੰਚਾ ਛੋਟਾ ਪਿਸਟਲ ਆਦਿ ਨੂੰ ਕਹਿੰਦੇ ਨੇ।
ਤੋਮਰ ਤੀਰਨ ਕੇਰ ਪ੍ਰਹਾਰ,
ਬਰਛੀਆਂ ਚੱਲੀਆਂ ਨੇ, ਤੀਰ ਚੱਲੇ ਨੇ, ਇਹਨਾਂ ਦੇ ਵਾਰ ਹੋਣ ਲੱਗੇ ਨੇ ਰਣ ਭੂਮੀ ਵਿਚ।
ਹਟਤ ਨਾ ਪੀਛੇ ਥਿਰੇ ਖਾਨ ਤੈ,
ਉਧਰ ਤੁਰਕ ਵੀ ਬੜੇ ਜ਼ੋਰ ਨਾਲ ਅੱਗੇ ਵੱਧ ਕੇ ਭਾਈ ਨਾਨੋ ਜੀ ਨੂੰ ਮਾਰਨ ਤੋਂ ਬਾਅਦ ਅੱਗੇ ਵੱਧ ਆਏ ਸੀ, ਉਹ ਵੀ ਬੜੇ ਜ਼ੋਰ ਨਾਲ ਅੱਗੇ ਵਧਦੇ ਆ ਰਹੇ ਹਨ।
ਮਰੇ ਸੋ ਜੋਧਾ ਕਟੇ ਸੋ ਮਾਰ,
ਬੜੇ ਸੂਰਮੇ ਰਣ ਭੂਮੀ ਵਿਚ ਮਰ ਕੇ ਸ਼ਹੀਦ ਹੋਏ ਨੇ।
ਮਰੇ ਉਹ ਸੰਗਰਾਮ ਘੋਰ ਤਿਸ ਛਿਨ,
ਬੜਾ ਗਹਿ ਗੱਚ ਭਿਆਨਕ ਘਮਾਸਾਨ ਜੰਗ ਹੋਇਆ ਹੈ।
ਜੋ ਦਿਸ਼ ਚਮਕਤ ਗਨ ਤਲਵਾਰ,
ਚਾਰੇ ਪਾਸੇ ਤਲਵਾਰਾਂ ਦੇ ਗਣ ਚਮਕਦੇ ਨਜ਼ਰ ਆਉਂਦੇ ਨੇ, ਤਲਵਾਰਾਂ ਹੀ ਤਲਵਾਰਾਂ ਚਮਕਦੀਆਂ ਨਜ਼ਰ ਆਉਂਦੀਆਂ ਨੇ।
ਫਿਰ ਤੇ ਇਮਾਮ ਬਖਸ਼ ਇੱਕ ਕਰ ਕੱਟ,
ਉਧਰ ਇਮਾਮ ਬਖਸ਼ ਇੱਕ ਹੱਥ ਵੱਢਿਆ ਹੋਇਆ, ਇੱਕੋ ਹੱਥ ਨਾਲ ਲੜੀ ਜਾ ਰਿਹਾ, ਉਹ ਵੀ ਨਹੀਂ ਹਟ ਰਿਹਾ, ਉਹਦੇ ਅੰਦਰ ਵੀ ਇਹੋ ਜਿਹੀ ਦਲੇਰੀ ਬਹਾਦਰੀ ਆਈ ਹੈ। ਕਹਿੰਦੇ ਇੱਕੋ ਹੱਥ ਨਾਲ ਇਮਾਮ ਬਖਸ਼ ਲੜੀ ਜਾ ਰਿਹਾ ਰਣ ਭੂਮੀ ਚ।
ਜਗਨੇ ਮਾਰ ਦੀਨ ਬਲ ਤਾਰ,
ਭਾਈ ਜਗਨਾ ਜਿਹਦੇ ਕੋਲ ਜਾ ਪਹੁੰਚੇ, ਭਾਈ ਜਗਨੇ ਨੇ ਆਖਿਆ ਉਹ ਠਹਿਰ ਜਾ ਟੁੰਡਿਆ, ਅੱਗੇ ਭਾਈ ਨਾਨੋ ਜੀ ਤੂੰ ਬਚ ਗਿਆ, ਹੁਣ ਮੇਰੀ ਵਾਰੀ ਆ, ਖਲੋ ਜਾ ਸਾਹਮਣੇ। ਭਾਈ ਨਾਨੋ ਜੀ ਦੇ ਕੋਲ ਭਾਈ ਜਗਨਾ ਜੀ ਗਏ ਹਨ। ਭਾਈ ਜਗਨਾ ਜੀ ਉਸ ਵੇਲੇ ਮਾਮ ਬਖਸ਼ ਦੇ ਕੋਲ ਆਣ ਖਲੋਤੇ ਨੇ।
ਜਿਸ ਥਲ ਮੈਂ ਗੁਰ ਪੱਟ ਦਿੜ ਹੈ,
ਕਹਿੰਦੇ ਜਾ ਕੇ ਭਾਈ ਜਗਨਾ ਜੀ ਨੇ ਇੱਕੋ ਤੇਗ ਦਾ ਵਾਰ ਕੀਤਾ, ਇਮਾਮ ਬਖਸ਼ ਦਾ ਦਵਾਣੇ ਵਰਗਾ ਸਿਰ ਵੱਢ ਕੇ ਜ਼ਮੀਨ ਦੇ ਉੱਤੇ ਸੁੱਟ ਦਿੱਤਾ ਹੈ।
امام بخش نو رن بھومی وچ اوتھے ہی مار مکایا بھائی جگنہ جی نے
کر لرت رہے سو لیو چھٹائے
وہ جڑی جگہ امام بخش نے قبضے چ کر لی سی جنگ دے میدان چ جگہ ہوندی ہے مورچہ ہوندا جڑا مورچہ انہیں اپنے قبضے چ کر لیا سی نا امام بخش نے بھائی جگنہ جی ہونا نے وہ مورچہ چھڑا لیا اگے جا کے کیونکہ امام بخش ماریا گیا جرنیل بنا ہن فوج کنا کے چر لڑ سکتی ہے اس کر کے کہندے اس وقت تو جڑا مورچہ سی وہ مورچہ بھائی جگنہ جی ہونا نے چھڑا کے وہ کیسری نشان چلا دیتا اور اس مورچے دے اتنے قبضہ کر لیا
گاڈ پتاکا تے پے گاڈے
گاڈ پتاکا پتاکا کہندے نے نشان نو نشان اتنے گڈ دیتا اور اتنے پیر جما لے آؤ ترکو جے تہاڈے چ تان ہے تا اس نشان تو اگے ودھ کے وکھاؤ اتنے نشان لا کے مورچے تے بھائی جگنہ جی بھائی کشنا جی بھائی پراگا جی بڑی بہادری نال کھلو گئے ہن
پاچھے پن پائے ہٹائے
اس وقت پھر اپنے پیر نہیں پیچھے ہٹائے سورمیا نے بڑی دلیری نال بہادری نال اسی جگہ تے اپنے پیر اڑا کے کھلو گئے نے
سو تھل چیت چھٹاون کو پن
ہن ترک بھی زور لاندے نے بھی جیڑی جگہ انہاں نے ساڈے کولو چھڑا لی اسی پھر انہاں کولو چھڑا لیے وہ بھی اپنا زور لاؤندے نے اپنا نشان اتھے لیا کے گڈنا چاہندے نے کہندے اس وقت ترک بھی اپنا پورا زور لا کے جگہ چھڑانا چاہندے ہن
لے کر سنگ سپٹ سمودائے
بہت سارے سپٹاں نو بہت سارے سوربیر بہادراں نو اپنے نال لے کے اگے ودھدے نے
پرے او پراگا اوپر تن کے
پر بھائی پراگے نے ایہو جی وار کیتے بھائی پراگا جی اس طرح ٹوٹ کے نہ ترکاں تے آن پئے نے
پر وارن کی مار مچائے
شیر مرغاں دے ڈار تے ٹوٹ کے پیندا ہے تلوار دی مار ماری ہے کرپانا چلیاں نے کرواراں دی مار کروار کہندے نے ہاتھ چ پھڑی ہوئی تلوار نو تلوار دی مار مچائی ہے
گرے پٹھان مغل وے پرجے
بہت سارے پٹھان تے مغل پرجے پرجے ہو کے ٹکڑے ٹکڑے ہو کے زمین تے ڈگن لگے ہن
نے چورت نج پائے جمائے
پر او تر کو جگہ چھڈ کے پیچھے نہیں ہٹ دے او بھی پیر جما کے اپنی جگہ تے لڑ رہے آخر کار او بھی بہادر قوم سی سورمیاں دی قوم سی مغل پٹھان بھی بہادر نے تے کہندے او بھی بڑی بہادری دے نال پیر جما کے لڑ رہے نے
گور پٹ پنے سو تھان چوراو
ہن تھوڑی جگہ انہاں دے قبضے وچ سی ادھر ستگوراں دے سورمے کہندے سکھو آ جگہ اپاں چھڑانی ہے ہن اکو حلے دے نال ترکاں نو ایتھوں ہٹا کے پیچھے کرنا یہ جگہ اپاں چھڑا لینی ہے
پر او جور رن کو تس تھائیں
کہندے ہن او جگہ او ترک چھڈ دے نہیں گرو کے سکھ چھڑانا چاہندے نے او جگہ کہندے اس پرکار نال بڑا بھیانک جنگ ہون لگا ہے مارو مار ہون لگی ہے کچیچیاں وٹ وٹ سور میں ایک دوجے تے پین لگے ہن
بدی چند گر سات بخانی
جدو پورا کماسان ہو گیا نا او جگہ دا رولا پی گیا بھی یہ جگہ اسی قبضے کرنی ہے ترک چھڈ نہیں سی رہے ادھر بھائی صاحب بھائی بدی چند جی چھینا گرو کا سینا گرو ہرگوبند صاحب دے لاگے کھڑے سن بھائی صاحب بھائی ودی چند جی اس ویلے بولے
مو پرت حکم دے ہو فرمائے
پادشاہ میرا بھی چیت کردا رن بھومی چ لڑن نو مینو آگیا دیو آ جڑی جگہ ترک چھڑ نہیں رہے مینو آگیا دیو میں تہاڈے لالا سکھاں دے نال ہو کے ترکاں کولوں اے جگہ چھڑا لواں
تے سنگرام بھیانک مچیو
مہاراج ویکھو کنا بھیانک سنگرام مچیا ہویا ہے
او جو شیگر سو بنو سہائے
مہاراج آگیا دیو میں شیگر تائی نال اوتھے پہنچاں اور آپ جی میری سہایتا کریا جے میری مدد کریا جے کہ او جگہ کھو کے ترکاں کولوں میں اوتھے تہاڈا نشان چلا سکاں
سن ست گور نے آئس پاکی
سن کے گرو ہرگوبند صاحب نے بھائی صاحب بھائی بدھی چند جی نو آگیا دتی ہے
تے ستھان پر جٹ گئے بیر
اس جگہ تے بیر جٹے ہوئے نے سور میں جٹے ہوئے ترک چھڈ دے نہیں پے جگہ سکھ چھڑا رہے ہن
جاؤ چھٹائے تائیں ہٹ آو
مہاراج جی کہندے بھائی بدھی چند جی جاؤ او جگہ چھڑا کے پھر واپس آ جائے جی اتھے بہتا سما نہ کھلویا جے وہ جگہ چھڑان تو بعد واپس آ جایا جے
ٹھہرو نے چرکال صدیر
اتھے زیادہ لمبا سما نہ کھلویا جے ਉਹ ਜਗ੍ਹਾ ਜਿਹੜੀ ਹੁਣ ਉੱਥੇ ਮਾਰੋ ਮਾਰ ਹੋ ਰਹੀ ਹੈ ਜਗ੍ਹਾ ਵਾਸਤੇ, ਉਹ ਮੋਰਚੇ ਵਾਸਤੇ, ਉਹ ਮੋਰਚਾ ਛਡਾ ਕੇ ਫਿਰ ਤੁਸੀਂ ਵਾਪਸ ਆ ਜਾਣਾ।
ਸੁਨਤ ਤੁਰੰਗਮ ਗਯੋ ਤਵਾਵਤ,
ਸਤਿਗੁਰਾਂ ਕੋਲ ਲੈ ਕੇ ਆ ਗਿਆ ਨਮਸਕਾਰ ਕਰਕੇ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਨੇ ਗੁਰੂ ਦਾ ਨਾਂ ਲਿਆ, ਗੁਰੂ ਦੇ ਚਰਨ ਮਨਾਏ ਨੇ ਔਰ ਬੜੀ ਦਲੇਰੀ ਨਾਲ ਭਾਈ ਸਾਹਿਬ ਬਿਧੀ ਚੰਦ ਜੀ ਅੱਗੇ ਵੱਧ ਕੇ ਆਏ ਹਨ।
ਸੰਗ ਲੀਏ ਜੋ ਦਾਗਨ ਪੀਰ,
ਨਾਲ 100 ਘੋੜ ਸਵਾਰ ਸੂਰਮੇ ਭਾਈ ਬਿਧੀ ਚੰਦ ਜੀ ਆਪਣੇ ਨਾਲ ਲੈ ਕੇ ਅੱਗੇ ਵੱਧ ਕੇ ਆਏ ਹਨ।
ਮਾਰ ਮਾਰ ਕਰ ਜਾਏ ਪਰੇ ਤਬ,
ਮਾਰੋ ਮਾਰ ਕਰਦਿਆਂ ਤੁਰਕਾਂ ਤੇ ਜਾਣ ਜਾ ਪਏ ਹਨ।
ਹਤੇ ਹਜ਼ਾਰੋਂ ਗਿਰੇ ਸਰੀਰ,
ਕਹਿੰਦੇ ਸੈਂਕੜੇ ਤੁਰਕ ਮਾਰ ਮੁਕਾਏ, ਸੈਂਕੜੇ ਤੁਰਕਾਂ ਨੂੰ ਮਾਰ ਕੇ ਗਰਕ ਕਰ ਦਿੱਤਾ ਮਿੱਟੀ ਵਿਚ।
ਖੜਗ ਪ੍ਰਹਾਰਤ ਸੁਭਾਗ ਬਟੇਰੇ,
ਤੇਗਾਂ ਦੇ ਵਾਰ ਹੋਣ ਲੱਗੇ ਨੇ, ਕਿਰਪਾਨਾਂ ਚੱਲਣ ਲੱਗੀਆਂ ਨੇ।
ਜੈ ਦਿਸ਼ ਤੇ ਮਾਚੀ ਹੋ ਕਮ ਸਾਨ,
ਉਹਨਾਂ ਪਾਸਿਓ ਕਮਾ ਸਾਨ ਜੰਗ ਮਚਿਆ ਹੈ।
ਭਾਈ ਲੋਥ ਪੋਥਨ ਅਨਗਨ ਤੈ,
ਲੋਥਾਂ ਦੇ ਲੋਥਾਂ ਤੇ ਢੇਰ ਲੱਗ ਗਏ ਹਨ।
ਮਾਰ ਮਰੇ ਗਿਰ ਗਏ ਤਿਸ ਥਾਨ,
ਸਾਰੇ ਸੂਰਮਿਆਂ ਨੂੰ ਮਾਰ ਕੇ ਮਰ ਗਏ ਨੇ ਸੂਰਮੇ।
ਬਿਧੀ ਚੰਦ ਪਹੁੰਚੀ ਹੋ ਤਿਸ ਥਲ ਸਿਰ,
ਭਾਈ ਬਿਧੀ ਚੰਦ ਉਸੇ ਮੋਰਚੇ ਤੇ ਆ ਪਹੁੰਚੇ ਨੇ ਜਿਹੜਾ ਮੋਰਚਾ ਛਡਾਣਾ ਸੀ, ਉੱਥੇ ਤੱਕ ਆ ਪਹੁੰਚੇ ਹਨ।
ਛੀਨ ਪਤਾ ਕਾਲੀਨ ਸੁਜਾਨ,
ਜਾ ਕੇ ਭਾਈ ਬਿਧੀ ਚੰਦ ਨੇ ਜਿੱਥੇ ਤੁਰਕਾਂ ਦਾ ਨਿਸ਼ਾਨ ਲੱਗਾ ਸੀ ਨਾ, ਤੁਰਕਾਂ ਦਾ ਉਹ ਤੁਰਕਾਂ ਦਾ ਜਿਹੜਾ ਨਿਸ਼ਾਨ ਸੀ ਉਹ ਜਾ ਕੇ ਫੁੱਟ ਕੇ ਜ਼ਮੀਨ ਤੇ ਸੁੱਟ ਦਿੱਤਾ, ਔਰ ਉਸ ਜਗ੍ਹਾ ਤੇ ਜਾ ਕੇ
ਕਿਤਕ ਕਟੇ ਅਰ ਕਿਤਕ ਪਲਾਏ,
ਕਈ ਤੁਰਕ ਵੱਢੇ ਗਏ ਕੱਟੇ ਗਏ ਤੇ ਕਈ ਭਾਈ ਬਿਧੀ ਚੰਦ ਦੀ ਤੇਗ ਦਾ ਸਾਹਮਣਾ ਨਹੀਂ ਕਰ ਸਕੇ ਤੇ ਦੌੜ ਗਏ।
ਨਿਜ ਥਲ ਪਰ ਸਿੱਖ ਪੇ ਸਾਵਧਾਨ,
ਭਾਈ ਸਾਹਿਬ ਨੇ ਉਸ ਜਗ੍ਹਾ ਤੇ ਗੁਰੂ ਦਾ ਨਿਸ਼ਾਨ ਚੁਲਾ ਦਿੱਤਾ। ਇਸ ਪ੍ਰਕਾਰ ਨਾਲ ਉਹ ਜਗ੍ਹਾ ਜਿਹੜਾ ਉਹ ਮੋਰਚਾ ਸੀ ਭਾਈ ਬਿਧੀ ਚੰਦ ਜੀ ਨੇ ਸਿੱਖਾਂ ਦੀ ਮਦਦ ਨਾਲ ਛੁਡਾ ਲਿਆ।
ਗਏ ਦੌੜ ਕਰ ਪਿੱਛੇ ਨਾ ਪਾਛੇ,
ਜਿਹੜੇ ਤੁਰਕ ਦੌੜ ਕੇ ਗਏ ਮੁੜ ਕੇ ਪਿੱਛੇ ਨਹੀਂ ਵੇਖਦੇ, ਪਿੱਛੇ ਨਹੀਂ ਵੇਖਦੇ ਅੱਗੇ ਹੀ ਮੂੰਹ ਕਰਕੇ ਦੌੜੇ ਜਾਂਦੇ ਨੇ।
ਜਹਾਂ ਬਿਲੋਕਤ ਅਬਦੁਲ ਖਾਨ,
ਜਿੱਥੇ ਅਬਦੁਲ ਖਾਨ ਖੜਾ ਸੀ ਉੱਥੇ ਜਾ ਪਹੁੰਚੇ ਹਨ।
ਕਤਲ ਪਠਾਨ ਕਨੇ ਤੈ ਗਿਰ ਗਏ,
ਅਬਦੁਲ ਖਾਨ ਬੜੇ ਪਠਾਨ ਮਰ ਕੇ ਜ਼ਮੀਨ ਤੇ ਡਿੱਗ ਗਏ ਨੇ।
ਭਾਗੀ ਚਮੂ ਤ੍ਰਾਸ ਕੋ ਠਾਨ,
ਵੇਖ ਤੇਰੀ ਫੌਜ ਡਰ ਦੇ ਨਾਲ ਦੌੜੀ ਜਾ ਰਹੀ ਹੈ।
ਲੀਨੀ ਛੀਨ ਪਤਾਕਾ ਤੁਮਰੀ,
ਉਹਨਾਂ ਨੇ ਤਾਂ ਵੇਖੋ ਇੰਨਾ ਜ਼ਿਆਦਾ ਨਿਰਾਦਰ ਕੀਤਾ, ਸਾਡਾ ਵੀ ਸਾਡਾ ਜਿਹੜਾ ਨਿਸ਼ਾਨ ਸੀ ਉਹ ਵੀ ਖੋ ਲਿਆ, ਜਿਹੜੀ ਫੌਜ ਦਾ ਨਿਸ਼ਾਨ ਹੀ ਖੋ ਲੈਣਾ, ਉਹ ਫੌਜ ਕਿੰਨਾ ਕਿ ਉਹਨਾਂ ਦੀ ਫਿਰ ਉਹ ਬੇਇੱਜ਼ਤੀ ਹੈ ਨਾ, ਬੜਾ ਵੱਡਾ ਨਿਰਾਦਰ ਹੈ, ਉਹ ਫੌਜ ਦੀ ਇੱਜ਼ਤ ਹੁੰਦੀ ਹੈ ਨਿਸ਼ਾਨ, ਤੇ ਨਿਸ਼ਾਨ ਖੋ ਲੈਣਾ, ਕਹਿੰਦੇ ਉਹਨਾਂ ਨੇ ਤਾਂ ਸਾਡਾ ਨਿਸ਼ਾਨ ਵੀ ਖੋ ਲਿਆ।
ਭਾਇਓ ਵਿਸ਼ਾਲ ਤਬੇ ਕਮਸਾਨ,
ਬੜਾ ਵਿਸ਼ਾਲ ਕਮਾਸਾਨ ਹੋਇਆ ਹੈ।
ਅਰੇ ਉਹ ਨਾ ਕੋਈ ਖਰਿਓ ਨਾ ਹੋਵਾ,
ਕੋਈ ਅੜਿਆ ਨੀ ਉਹਨਾਂ ਦੇ ਸਾਹਮਣੇ, ਨਾ ਕੋਈ ਖਲੋ ਸਕਿਆ।
ਪਰ ਉਹ ਮਹਾਰਣ ਥਿਰਿਓ ਨਾ ਥਾਨ,
ਬੜਾ ਮਹਾਰਣ ਭਿਆਨਕ ਕਮਾਸਾਨ ਹੋਇਆ, ਕੋਈ ਨੀ ਟਿਕ ਸਕਿਆ।
ਕਟੇ ਤਾਂ ਹੀ ਹਟੇ ਨਾ ਥੋਰੇ,
ਜਿਹੜੇ ਉੱਥੇ ਖਲੋਤੇ ਉਹ ਕੱਟੇ ਗਏ ਵੱਢੇ ਗਏ ਹਨ।
ਜੈਤੇ ਪਾਜੇ ਸਿੱਖ ਪੁੰਨ ਆਏ,
ਜਿੱਥੋਂ ਅਸੀਂ ਭੱਜੇ ਉੱਥੇ ਸਿੱਖਾਂ ਨੇ ਆ ਕੇ ਕਬਜ਼ਾ ਕਰ ਲਿਆ ਹੈ।
ਜੋਰ ਪਾਏ ਕਰ ਛੀਨ ਲੀਨ ਸੋ,
ਉਹਨਾਂ ਨੇ ਆਪਣਾ ਜੋਰ ਪਾ ਕੇ ਉਹ ਜਗ੍ਹਾ ਸਾਡੇ ਕੋਲੋਂ ਖੋਹ ਲਈ ਹੈ।
ਆਗੇ ਆਵਤ ਮਾਰ ਮਚਾਏ,
ਮਾਰ ਮਚਾਉਂਦੇ ਅੱਗੇ ਵੱਧਦੇ ਆ ਰਹੇ ਹਨ।
ਅਬਦੁਲ ਖਾਨ ਕਾਨ ਇਮ ਸੁਣ ਕਰ,
ਅਬਦੁਲ ਖਾਨ ਨੇ ਜਦੋਂ ਇਹ ਗੱਲ ਆਪਣੇ ਕੰਨੀ ਸੁਣੀ,
ਪਯੋ ਹੈਰਾਨ ਮਨੇ ਪਛਤਾਏ,
ਹੈਰਾਨ ਹੀ ਹੋ ਗਿਆ ਅਬਦੁਲ ਖਾਨ, ਹੱਕਾ ਬੱਕਾ ਹੋ ਗਿਆ, ਏਡੇ ਦਲੇਰ ਨੇ ਸਾਡਾ ਨਿਸ਼ਾਨ ਵੀ ਖੋ ਲਿਆ ਫੌਜ ਦਾ, ਕਹਿੰਦੇ ਹੈਰਾਨ ਹੋ ਗਿਆ, ਹੱਕਾ ਬੱਕਾ ਹੋ ਗਿਆ। ਉਸ ਵੇਲੇ ਤੇ ਮਨ ਚ ਪਛਤਾਵਾ ਕਰਨ ਲੱਗਾ, ਕਿਹੜੀ ਮਾੜੀ ਘੜੀ ਸੀ ਕਿ ਮੈਂ ਜਲੰਧਰ ਤੋਂ ਚੜ ਕੇ ਘਰ ਚ ਸੁੱਖ ਨਾਲ ਬੈਠਾ ਤੇ ਚੜ ਕੇ ਇੱਥੇ ਆ ਗਿਆ ਮਰਨ ਵਾਸਤੇ, ਮਰਾਉਣ ਵਾਸਤੇ ਆਪਣੀ ਫੌਜ ਨੂੰ। ਕਹਿੰਦੇ ਹੁਣ ਮਨ ਚ ਪਛਤਾਵਾ ਕਰਨ ਲੱਗਾ।
ਓਚਕ ਜੰਗ ਪਾਏ ਗੋਰੇ ਆਪਣੇ,
ਬਿਨਾਂ ਗੱਲ ਤੋਂ ਆਪਣੇ ਗਲ ਚ ਜੰਗ ਪਾ ਬੈਠਾ।
ਸੁਪੱਟ ਸੰਗ ਕੇ ਸਭ ਮਰਵਾਏ,
ਨਾਲ ਦੇ ਸੂਰਮੇ ਵੀ ਜੰਗ ਦੇ ਮੈਦਾਨ ਚ ਮਰਵਾ ਬੈਠਾ। ਕਿੱਡੇ ਜਰਨੈਲ ਸੀ ਨਬੀ ਬਖਸ਼ ਵਰਗੇ, ਉਹ ਜੰਗ ਦੇ ਮੈਦਾਨ ਦੇ ਵਿਚ ਇਮਾਮ ਬਖਸ਼ ਵਰਗੇ ਮਾਰੇ ਗਏ, ਪਛਤਾਵਾ ਕਰ ਰਿਹਾ। ਤੇ ਉਧਰ ਹੁਣ ਦੂਜੇ ਪਾਸੇ ਜਿਹੜੇ ਕਰਮ ਚੰਦ ਚੰਦੂ ਦਾ ਲੜਕਾ, ਤੇ ਉਧਰ ਰਤਨ ਚੰਦ ਘੇਰੜ ਭਗਵਾਨ ਦਾਸ ਦਾ ਲੜਕਾ ਹੁਣ ਉਹਨਾਂ ਨੂੰ ਬੁਲਾਉਣ ਲੱਗਾ ਵੀ ਇਹਨਾਂ ਨੂੰ ਤਾਂ ਭੇਜਿਆ ਹੀ ਨਹੀਂ ਅੱਗੇ ਲੜਨ ਵਾਸਤੇ, ਆਪਣੇ ਬੰਦੇ ਮਰਵਾ ਲਏ, ਜਿਨ੍ਹਾਂ ਕਰਕੇ ਆਇਆ ਉਹ ਪਿੱਛੇ ਖੜੇ ਵੇਖਦੇ ਨੇ, ਉਹਨਾਂ ਨੂੰ ਪਿਆ ਸੱਦਦਾ, ਕਹਿੰਦਾ ਆਓ ਹੁਣ ਤੁਸੀਂ ਵੀ ਅੱਗੇ ਵਧੋ, ਉਹ ਜੰਗ ਜਿਵੇਂ ਹੋਵੇਗਾ ਉਹ ਕਥਾ ਆਪ ਜੀ ਅਗਲੇ ਪ੍ਰਕਰਨਾਂ ਚ ਸਰਵਣ ਕਰੋਗੇ।